ਦੀਪਕ ਜੀ ਖਬਰਾਂ ਇੱਥੋਂ ਸ਼ੁਰੂ ਕਰੀਏ। ਅੱਜ ਗਿਆਨੀ ਹਰਪ੍ਰੀਤ ਸਿੰਘ ਦਾ ਗੁਨਾਹ ਇਹੀ ਹੈ ਕਿ ਸਾਡੂ ਦੀਆਂ ਕੁੜੀਆਂ ਨੂੰ ਧੀਆਂ ਬਣਾ ਕੇ ਪਾਲਿਆ, ਕਿਉਂਕਿ ਜਿਸ ਤਰ੍ਹਾਂ ਦੇ ਹਮਲੇ ਉਹਨਾਂ ਦੇ ਉੱਪਰ ਪਿਛਲੇ ਸਮੇਂ ਦੇ ਵਿੱਚ ਕੀਤੇ ਗਏ, ਅਸੀਂ ਸਮੇਂ ਸਮੇਂ ਸਿਰ ਇਸ ਬਾਰੇ ਵੀ ਗੱਲ ਕਰਦੇ ਰਹੇ ਹਾਂ। ਉਹਨਾਂ ਨੇ ਇੱਕ ਬੜੀ ਭਾਵੁਕ ਇੱਕ ਵੀਡੀਓ ਵੀ ਸਾਂਝੀ ਕੀਤੀ ਸੀ ਕੁਝ ਮਹੀਨੇ ਪਹਿਲਾਂ, ਜਦੋਂ ਉਹਨਾਂ ਨੇ ਕਿਹਾ ਵੀ ਕਿਸ ਤਰ੍ਹਾਂ ਉਹਨਾਂ ਦੇ ਪਰਿਵਾਰ ਨੂੰ, ਉਹਨਾਂ ਦੇ ਬੱਚਿਆਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ। ਜਦੋਂ ਅਸੀਂ ਓਵਰਆਲ ਵੇਖਦੇ ਹਾਂ ਜੀ ਕਿ ਜਿਸ ਤਰ੍ਹਾਂ ਦੇ ਵਤੀਰੇ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈ ਰਿਹਾ, ਉਹਦੇ ਵਿੱਚ ਆ ਜਿਹੜਾ ਪਰਿਵਾਰਕ ਐਂਗਲ ਆ ਉਹਦਾ ਮਿਕਸ ਹੋ ਜਾਣਾ, ਇਹਨੂੰ ਕਿਵੇਂ ਵੇਖਦੇ ਹੋ ਜੀ, ਕੀ ਚੱਲ ਰਿਹਾ ਇਸ ਸਾਰੀ ਕਹਾਣੀ ਦੇ ਵਿੱਚ?
ਵਿਜੇ ਜੀ, ਕੱਲ੍ਹ ਆਪਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਅੰਤਰਿਮ ਕਮੇਟੀ ਵੱਲੋਂ 3 ਮੈਂਬਰੀ ਫਿਰ ਉਹ 4 ਮੈਂਬਰੀ ਵਾਲੀ ਕਮੇਟੀ ਦੇ ਜਾਂਚ ਰਿਪੋਰਟ ਦੇ ਹਵਾਲੇ ਨਾਲ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਨੂੰ ਜਥੇਦਾਰ ਦੀਆਂ ਸੇਵਾਵਾਂ ਤੋਂ ਲਾਂਭੇ ਕਰਨ ਵਾਲੇ ਫੈਸਲੇ 'ਤੇ ਆਪਾਂ ਕੱਲ੍ਹ ਗੱਲ ਕੀਤੀ ਸੀ। ਅਤੇ ਉਸ ਸਮੇਂ ਗਿਆਨੀ ਹਰਪ੍ਰੀਤ ਸਿੰਘ ਹੋਰਾਂ ਦਾ ਇੱਕ ਸੱਤਰੀ ਕਹਿ ਲਈਏ ਆਪਾਂ ਕਿ ਉਹ ਆਇਆ ਸੀਗਾ ਉਹਨਾਂ ਦਾ ਸਪਸ਼ਟੀਕਰਨ ਟਾਈਪ, ਕਿ ਕੋਈ ਗੱਲ ਨਹੀਂ, ਮੈਨੂੰ ਤਾਂ ਇਹਦਾ ਪਤਾ ਹੀ ਸੀਗਾ 2 ਤਰੀਕ ਤੋਂ ਬਾਅਦ ਇਹ ਹੋ ਜਾਣਾ, ਸੋ ਇਸ ਲਈ ਕੋਈ ਮਸਲਾ ਨਹੀਂ। ਪਰ ਅੱਜ ਉਹ ਖੁੱਲ੍ਹ ਕੇ ਮੈਦਾਨ 'ਚ ਆ ਗਏ ਨੇ ਇੱਕ ਤਰ੍ਹਾਂ ਨਾਲ। ਅੱਜ ਉਹ ਫਰੀਦਕੋਟ ਸੀਗੇ, ਉੱਥੇ ਉਹਨਾਂ ਨੇ ਬਕਾਇਦਾ ਸਿੱਖ ਇਤਿਹਾਸ ਦੇ, ਸਿੱਖ ਫਲਸਫੇ ਦੇ ਹਵਾਲੇ ਨਾਲ ਭਾਈ ਬਚਿੱਤਰ ਸਿੰਘ ਦੀ ਇਤਿਹਾਸਕ ਜੋ ਕਹਾਣੀ ਹੈ ਉਹਦੇ ਹਵਾਲੇ ਨਾਲ ਉਹਨਾਂ ਨੇ ਸੁਖਬੀਰ ਬਾਦਲ ਨੂੰ ਸਿੱਧਾ ਨਿਸ਼ਾਨੇ 'ਤੇ ਲਿਆ। ਅਤੇ ਉਹਨਾਂ ਨੇ ਅਕਾਲੀ ਦਲ ਨੂੰ ਵੀ ਭਗੌੜਾ ਦਲ ਕਰਾਰ ਦਿੱਤਾ ਕਿ ਹੁਕਮਨਾਮਿਆਂ ਤੋਂ ਭਗੌੜੇ ਨੇ ਇਹ। ਪਰ ਜਿਹੜਾ ਸਵਾਲ ਤੁਸੀਂ ਕੀਤਾ, ਇਹ ਸਵਾਲ ਬਹੁਤ ਗਹਿਰਾ
ਜੀ।
ਵੈਸੇ ਤਾਂ ਇਹ ਸਵਾਲ ਹੁਣ ਗਿਆਨੀ ਰਘਵੀਰ ਸਿੰਘ ਹੋਰਾਂ ਦੇ ਪਾਲੇ 'ਚ ਚਲਾ ਗਿਆ ਕਿ ਤੁਸੀਂ ਤਾਂ ਕਹਿੰਦੇ ਸੀ ਕਿ ਸਿੰਘ ਸਾਹਿਬਾਨ ਖਿਲਾਫ਼ ਕੋਈ ਵੀ ਮਾਮਲਾ ਆਊਗਾ ਤਾਂ ਉਹ ਕੱਲ੍ਹ ਤੱਕ ਸਭ ਫੈਸਲਾ ਕਰੂਗਾ, ਇਹ ਸ਼੍ਰੋਮਣੀ ਕਮੇਟੀ ਨੂੰ ਅਧਿਕਾਰ ਨੀਗਾ, ਉਹ ਹੋ ਗਿਆ
ਜੀ।
ਤੇ ਗਿਆਨੀ ਰਘਵੀਰ ਸਿੰਘ ਹੋਰਾਂ ਨੇ ਅੱਜ ਪਰਤਣਾ ਸੀ, ਉਹਨਾਂ ਨੇ ਪਰਤਣਾ ਟਾਲ ਦਿੱਤਾ ਜਾਂ ਰੋਕ ਦਿੱਤਾ ਉਹਨਾਂ ਨੂੰ, ਇਹ ਸਵਾਲ ਫਿਰ ਨਾਲੇ ਚਰਚਾ 'ਚ ਖੜਾ ਹੋ ਜਾਂਦਾ। ਹੁਣ ਉਹ ਹਫ਼ਤਾ 10 ਦਿਨ ਹੋਰ ਲਾ ਕੇ ਆਉਣਗੇ, ਤੇ 7 ਮੈਂਬਰੀ ਕਮੇਟੀ ਜਿਹਨੇ ਸਾਰੀ ਕਾਰਵਾਈ ਪਾਉਣੀ ਸੀਗੀ, ਉਹਨਾਂ ਨੇ 11 ਤਰੀਕ ਨੂੰ ਬੈਠਕ ਬੁਲਾਈ ਸੀਗੀ, ਉਹ ਬੈਠਕ ਮੁਲਤਵੀ ਹੋ ਗਈ ਸੀ, ਹੁਣ ਉਹ 13 ਨੂੰ ਹੋਣੀ ਆ। ਤੇ ਚਲੋ ਜੇ ਭੁੰਦੜ ਜੀ ਆ ਵੀ ਜਾਣਗੇ ਤਾਂ ਉਹ ਕਹਿਣਗੇ ਜੀ ਠੀਕ ਹੈ ਮੈਂ ਆਪਣੀ ਕਾਰਜਕਾਰਨੀ 'ਚ ਫੈਸਲਾ ਕਰਦਾ, ਜਾਂ ਨੂੰ 20 ਤਰੀਕ ਹੋ ਜਾਣੀ ਹੈ ਤੇ 20 ਤਰੀਕ ਤੱਕ ਭਰਤੀ ਦਾ ਕੰਮ ਨਿਬੜ ਜਾਣਾ, ਫਿਰ 7 ਮੈਂਬਰੀ ਕਮੇਟੀ ਨੇ ਕੀ ਕਰਨਾ ਜੀ?
ਜੀ,
ਸੋ ਉਹ ਤੋਂ ਬਾਅਦ ਜਦ ਤੱਕ ਜਥੇਦਾਰ ਸਾਹਿਬ ਵੀ ਮੁੜੇ ਆਉਣਗੇ। ਹਾਂ, ਇਹ ਸਭ ਦੇ ਦਰਮਿਆਨ ਕੱਲ੍ਹ ਗਿਆਨੀ ਹਰਪ੍ਰੀਤ ਸਿੰਘ ਨੂੰ ਲੈ ਕੇ ਜਿਹੜਾ ਫੈਸਲਾ ਆਇਆ ਉਹ ਜਿਸ ਰਿਪੋਰਟ ਦੇ ਆਧਾਰ ਤੇ ਆਇਆ, ਉਹ ਰਿਪੋਰਟ ਕੱਲ੍ਹ ਕਾਫ਼ੀ ਰਾਤ ਬਾਅਦ ਜਨਤਕ ਹੋਈ ਆ, ਰਿਪੋਰਟ ਆਪਣੇ ਕੋਲ ਹੈ, ਉਹ ਕਰੀਬ 3 ਪੇਜਾਂ ਦੀ ਰਿਪੋਰਟ ਹੈ। ਸੋ ਜੇਕਰ ਇਹਨੂੰ ਮੋਟਿਆਂ ਬਾਚੀਏ ਤਾਂ ਇਹਦੇ ਵਿੱਚੋਂ ਰਾਜਨੀਤਿਕ ਮੁਸਕ ਬਹੁਤ ਮਾਰਦੀ ਆ, ਇਹ ਲੈ ਦੇ ਕੇ ਇੰਜ ਪ੍ਰਗਟਾਵਾ ਕਰਦੀ ਆ ਜਿਵੇਂ ਕਿ ਜਾਂਚ ਕਮੇਟੀ ਦੀ ਰਿਪੋਰਟ ਨਾ ਹੋ ਕੇ ਬਲਟੋਹਾ ਵੱਲੋਂ ਲਿਖੀ ਗਈ ਰਿਪੋਰਟ ਹੋਵੇ। ਬਲਟੋਹਾ ਜੀ ਵੱਲੋਂ ਲਾਏ ਦੋਸ਼ ਸਾਬਤ ਹੋਏ, ਬਲਟੋਹਾ ਜੀ ਦੇ ਤੱਥਾਂ ਦੇ ਆਧਾਰ ਤੇ ਇਹ ਫੈਸਲਾ ਹੋਇਆ, ਮਤਲਬ ਏਦਾਂ ਦਾ ਵਰਤਾਰਾ ਇਹਦੇ ਵਿੱਚ ਕਾਫੀ ਆ
ਜੀ।
ਹੁਣ ਇਹਦੇ ਵਿੱਚ 2-3 ਪਹਿਲੂ ਉਹ ਨੇ ਜਿਹੜੇ 2 ਤਰੀਕ ਦੇ ਅਕਾਲ ਤਖ਼ਤ ਸਾਹਿਬ ਤੋਂ ਸੁਣਾਏ ਗਏ ਫੈਸਲਿਆਂ ਤੋਂ ਪਹਿਲਾਂ ਦੇ ਨੇ। ਉਦਾਹਰਨ ਵਜੋਂ ਚਰਨਜੀਤ ਚੰਨੀ ਹੋਰਾਂ ਦੇ ਮੁੱਖ ਮੰਤਰੀ ਦੇ ਪੁੱਤਰ ਦੇ ਵਿਆਹ ਦੇ ਵਿੱਚ ਜਾ ਕੇ ਅਰਦਾਸ ਆਨੰਦ ਕਾਰਜਾਂ ਸਮੇਂ ਉਹਦਾ ਹਵਾਲਾ ਦਿੱਤਾ ਗਿਆ ਜੀ ਕਿ ਤੁਸੀਂ ਪਤ ਸਿੱਖ ਦੀ ਅਰਦਾਸ ਕੀਤੀ ਜਥੇਦਾਰ ਦਾ। ਫਿਰ ਇਹ ਵੀ ਸਵਾਲ ਹੈ ਕਿ ਰਾਘਵ ਚੱਡਾ ਦੀ ਮੰਗਣੀ 'ਚ ਤੁਸੀਂ ਗਏ ਜੀ ਆਪਣੀ ਬੱਚੀਆਂ ਨੂੰ ਲੈ ਕੇ ਜੀ, ਕਿ ਬੱਚਿਆਂ ਨੇ ਮਿਲਣਾ ਸੀਗਾ ਜੀ, ਤੁਹਾਡੀ ਗੱਡੀ ਉੱਥੇ ਬਾਹਰ ਰੋਕ ਲਈ, ਤੁਹਾਡੀ ਚੈਕਿੰਗ ਹੋਈ, ਹੈ ਨਾ, ਇਹ ਜਥੇਦਾਰ ਦੇ ਰੁਤਬੇ ਨੂੰ ਸ਼ੋਭਦਾ ਨੀਗਾ। ਫਿਰ ਮੁੱਖ ਮੰਤਰੀ ਭਗਵੰਤ ਮਾਨ ਦੇ ਦੂਜੇ ਵਿਆਹ ਦੇ ਹਵਾਲੇ ਨਾਲ ਕਿ ਉੱਥੇ ਜਦੋਂ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਅੰਦਰ ਗਿਆ ਤਾਂ ਉਹ ਗੱਡੀ ਚੈੱਕ ਕੀਤੀ ਗਈ ਪੁਲਿਸ ਵੱਲੋਂ ਤੇ ਤੁਹਾਡੇ ਕੋਲ ਸ਼ਿਕਾਇਤ ਦੀ ਨੋਟਿਸ ਨਹੀਂ ਲਿਆ। ਸੋ 4-5 ਘਟਨਾਵਾਂ ਦਾ ਹਵਾਲਾ ਉਹ ਦਿੱਤਾ ਗਿਆ ਕਿ ਇਹ ਜਿਹੜੀਆਂ ਵਾਪਰੀਆਂ ਇਹਦੇ ਲਈ ਤੁਸੀਂ ਜ਼ਿੰਮੇਵਾਰ ਹੋ ਜਾਂ ਤੁਸੀਂ ਖੁਦ ਇਹਦੇ ਵਿੱਚ ਸ਼ਾਮਲ ਹੋ। ਇਹ ਉਹ ਸਾਰੀਆਂ ਘਟਨਾਵਾਂ ਜਿਹੜੀਆਂ 2 ਤਰੀਕ ਤੋਂ ਪਹਿਲਾਂ ਦੀਆਂ ਨੇ
ਜੀ,
2 ਤਰੀਕ ਤੋਂ ਪਹਿਲਾਂ ਦੀਆਂ। ਇਹਨਾਂ ਘਟਨਾਵਾਂ ਦੇ ਆਧਾਰ ਤੇ ਅੱਜ ਜਿਹੜੀ ਮਤਲਬ ਕਾਰਵਾਈ ਹੋ ਰਹੀ ਹੈ, ਇਹ ਜੇ ਘਟਨਾ ਸਿਧਾਂਤ ਅਨੁਸਾਰ ਸਹੀ ਨਹੀਂ ਸੀਗੀਆਂ, ਇਹ ਵਰਤਾਰਾ ਸਿੱਖ ਸਿਧਾਂਤ ਅਨੁਸਾਰ ਦਰੁਸਤ ਨਹੀਂ ਸੀਗਾ, ਤਾਂ ਅਕਾਲੀ ਦਲ ਔਰ ਸ਼੍ਰੋਮਣੀ ਕਮੇਟੀ ਦੀ ਉਸ ਸਮੇਂ ਜਿਹੜੀ ਜ਼ਿੰਮੇਵਾਰੀ ਸੀ ਫਿਰ ਉਹ ਕਿਉਂ ਨਹੀਂ ਨਿਭਾਈ ਪਾਈ? ਅੱਜ ਕਿਉਂ ਯਾਦ ਆਈ
ਜੀ?
ਉਸ ਸਮੇਂ ਤੁਹਾਡਾ ਫਰਜ਼ ਬਣਦਾ ਸੀ ਇਸ ਨੂੰ ਜਥੇਦਾਰ ਸਾਹਿਬਾਨ ਕੋਲ ਲੈ ਕੇ ਜਾਓ, ਇਸ ਨੂੰ ਪੰਥਕ ਕਮੇਟੀ 'ਚ ਵਿਚਾਰੋ, ਆਪਣੀ ਸ਼੍ਰੋਮਣੀ ਕਮੇਟੀ 'ਚ ਵਿਚਾਰੋ, ਤਦ ਕਿਉਂ ਨਹੀਂ? ਚਲੋ, ਮੁੱਖ ਤੌਰ ਤੇ ਜਿੱਥੋਂ ਇਹ ਜਾਂਚ ਸ਼ੁਰੂ ਹੁੰਦੀ ਆ ਉਹ ਸਾਧੂ ਦੀ ਸ਼ਿਕਾਇਤ ਦੇ ਹਵਾਲੇ ਨਾਲ, ਹੈ ਨਾ
ਜੀ।
ਇਹਦੇ ਵਿੱਚ ਕਾਫੀ ਲੰਬਾ ਚੌੜਾ ਜ਼ਿਕਰ ਆ ਕਿ ਕਿਹਾ ਗਿਆ ਜੀ ਕਿ ਉਸਨੇ ਸ਼ਿਕਾਇਤ ਕਈ ਵਾਰ ਕੀਤੀ ਜੀ, ਕਮੇਟੀ ਕੋਲ ਵੀ ਆਇਆ ਜੀ, ਉਹ ਸ਼੍ਰੋਮਣੀ ਕਮੇਟੀ ਕੋਲ ਵੀ ਆਇਆ ਜੀ, ਨੁਮਾਇੰਦਿਆਂ ਕੋਲ ਵੀ ਗਿਆ ਜੀ, ਗਿਆਨੀ ਹਰਪ੍ਰੀਤ ਸਿੰਘ ਸਾਰਾ ਕੁਛ ਰੁਕਾ ਦਿੰਦੇ ਸੀ ਜੀ, ਕਹਿੰਦੇ ਆਪਣੇ ਅਸਰ ਰਸੂਖ ਨਾਲ। ਫਿਰ ਚ ਇਹ ਵੀ ਕਿਹਾ ਜੀ ਕਿ ਉਹਦੀ ਸ਼ਿਕਾਇਤ ਦੇ ਆਧਾਰ ਤੇ ਉਹਦੇ ਕਹਿਣ ਅਨੁਸਾਰ ਜੀ, ਉਹਦੇ ਦੱਸਣ ਅਨੁਸਾਰ ਜੀ, ਕਿ ਅਦਾਲਤ ਦੇ ਵਿੱਚ ਮੇਰੀ ਪਤਨੀ ਨਾਲ ਜਦੋਂ ਝਗੜਾ ਸੀ, ਉਹ ਝਗੜਾ ਵੀ ਇਹ ਆਪਣੇ ਘਰੇ ਬੁਲਾ ਕੇ, ਮਤਲਬ ਕਿ ਮੇਰੀ ਧਰਮ ਪਤਨੀ ਨੂੰ ਸ਼ਿਕਾਇਤਕਰਤਾ ਨੇ ਕਿਹਾ ਜੀ ਕਿ ਉਹਨੂੰ ਇਹ ਭੜਕਾਉਂਦੇ ਸੀ ਲੜਨ ਲਈ ਮੇਰੇ ਨਾਲ। ਤੇ ਇਸ ਲਈ ਸਾਡਾ ਮਾਮਲਾ ਤਲਾਕ ਤੱਕ ਗਿਆ ਜੀ। ਤੇ ਤਲਾਕ ਵੀ ਗਿਆਨੀ ਹਰਪ੍ਰੀਤ ਸਿੰਘ ਨੇ, ਉਹ ਕਹਿੰਦਾ ਮੇਰੀ ਹਾਜ਼ਰੀ ਤੋਂ ਬਿਨਾਂ, ਮੇਰੇ ਬਿਆਨ ਤੋਂ ਬਿਨਾਂ, ਮੇਰੇ ਦਸਤਖਤਾਂ ਤੋਂ ਬਿਨਾਂ ਕਰਾਤਾ। ਮਤਲਬ ਗਿਆਨੀ ਹਰਪ੍ਰੀਤ ਸਿੰਘ ਜੇ ਸਮਾਜਿਕ ਅਦਾਲਤਾਂ 'ਚ ਜੱਜ ਥੋੜਾ ਲੱਗੇ ਨੇ ਕਿ ਉਹ ਫੈਸਲਾ ਕਰਾ ਦੇਣਗੇ ਕਿ ਐਂ ਹੋ ਜਾਵੇ। ਸੋ ਇਹ ਅਦਾਲਤੀ ਪ੍ਰਕਿਰਿਆ ਹੈ,
ਜੀ,
ਉਹਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਅਜਿਹੀ ਭੂਮਿਕਾ ਕਿਵੇਂ ਨਿਭਾ ਸਕਦੇ ਨੇ? ਸੋ ਜੇਕਰ ਸ਼੍ਰੋਮਣੀ ਕਮੇਟੀ ਕੋਲ ਪਹਿਲਾਂ ਉਹਦੀਆਂ ਸ਼ਿਕਾਇਤਾਂ ਆਈਆਂ, ਪਹਿਲਾਂ ਕਰ ਗਈ, ਤਾਂ ਤੁਸੀਂ ਪਹਿਲਾਂ ਕੀ ਜਵਾਬ ਦਿੱਤਾ ਜੀ?
ਜੀ
ਕਿ ਤੁਹਾਡੇ ਤੇ ਦਬਾਅ ਸੀ ਫਿਰ ਗਿਆਨੀ ਹਰਪ੍ਰੀਤ ਸਿੰਘ ਦਾ, ਕਿ ਤੁਹਾਨੂੰ ਫੋਨ ਆਉਂਦੇ ਸੀ ਗਿਆਨੀ ਹਰਪ੍ਰੀਤ ਸਿੰਘ ਦੇ, ਤੁਸੀਂ ਕਿਉਂ ਰੋਕਿਆ ਸੀ ਫਿਰ? ਤੁਸੀਂ ਵੀ ਉਸ ਪਾਪ ਦੇ ਬਰਾਬਰ ਭਾਗੀਦਾਰ ਹੋ ਫਿਰ ਤਾਂ, ਜੇ ਆਹ ਕੁਛ ਹੋਇਆ। ਹੁਣ ਇਹ ਤੋਂ ਅਗਾਂਹ ਵਾਲਾ ਪਹਿਲੂ,
ਜੀ,
ਇਹ ਸਾਰੇ ਵਰਤਾਰੇ ਨੂੰ ਇਸ ਰਿਪੋਰਟ ਦੇ ਵਿੱਚ ਕਿਹਾ ਗਿਆ ਕਿ ਗਿਆਨੀ ਹਰਪ੍ਰੀਤ ਸਿੰਘ ਨੇ ਸਾਹਮਣੇ ਆ ਕੇ ਜੀ ਮੀਡੀਆ 'ਚ ਕਿਹਾ ਕਿ ਜੀ ਮੇਰੀਆਂ ਧੀਆਂ ਨੂੰ, ਮੇਰੀਆਂ ਬੱਚੀਆਂ ਨੂੰ, ਮੇਰੇ ਪਰਿਵਾਰ ਨੂੰ ਸਾਨੂੰ ਬਦ ਸਲੂਕੀ ਵਾਲੇ ਸ਼ਬਦ ਬੋਲੇ ਜਾ ਰਹੇ ਨੇ, ਧਮਕੀ ਦਿੱਤੀ ਜਾ ਰਹੀ ਆ, ਪਰ ਉਹ ਜੀ ਕੋਈ ਸਬੂਤ ਨਹੀਂ ਦੇ ਸਕੇ। ਤੇ ਅਸੀਂ ਉਹਨਾਂ ਨੂੰ ਜਿੰਨੀ ਵਾਰ ਮਿਲਣ ਦੀ ਕੋਸ਼ਿਸ਼ ਕੀਤੀ, ਉਹਨਾਂ ਨੇ ਸਾਹਮਣੇ ਆਉਣ ਇਨਕਾਰ ਕਰਤਾ, ਉਹਨਾਂ ਨੇ ਕੋਈ ਪੱਖ ਨਹੀਂ ਰੱਖਿਆ। ਹੁਣ ਇਸ ਮਸਲੇ ਤੇ ਤਾਂ ਗਿਆਨੀ ਹਰਪ੍ਰੀਤ ਤੋਂ ਸਬੂਤ ਮੰਗੇ ਜਾ ਰਹੇ ਨੇ
ਜੀ,
ਪਰ ਜਿਹੜੀ ਸ਼ਿਕਾਇਤ ਦੇ ਆਧਾਰ ਤੇ ਤੁਸੀਂ ਫੈਸਲਾ ਕਰ ਰਹੇ ਹੋ, ਤੁਹਾਡੀ ਕਮੇਟੀ ਫੈਸਲਾ ਕਰ ਰਹੀ ਹੈ, ਉਹਦੇ ਸਬੂਤ ਤਾਂ ਤੁਸੀਂ ਵੀ ਨਹੀਂ ਦੱਸ ਰਹੇ ਜੀ। ਤੁਹਾਡੇ ਕੋਲ ਕਿਹੜੇ ਸਬੂਤ ਨੇ? ਜਿਹੜੇ ਦੋਸ਼ ਉਹ ਬੰਦਾ ਲਾ ਰਿਹਾ ਕਿ ਹੈ ਨਾ ਉਸ ਬੱਚੀ ਨਾਲ ਜੀ ਸੰਬੰਧ ਜੀ ਇਹ ਉਹ ਸਵਾਹ ਖੇਜ ਜਿਸ ਪੱਧਰ ਦੇ, ਹੈ ਨਾ, ਉਹ ਤੁਹਾਡੇ ਕੋਲ ਸਬੂਤ ਨੇ? ਜੇ ਗਿਆਨੀ ਹਰਪ੍ਰੀਤ ਸਿੰਘ ਦਾ ਤੁਹਾਡੇ ਕੋਲ ਬਿਆਨ ਨਹੀਂ, ਤਾਂ ਜਿਸ ਬੱਚੀ ਦੇ ਆਧਾਰ ਤੇ ਉਹ ਗੱਲ ਹੋ ਰਹੀ ਹੈ, ਉਸ ਉਹਦਾ ਕਿਹੜਾ ਤੁਹਾਡੇ ਕੋਲ ਬਿਆਨ ਹੈ ਜੀ ਕੋਈ? ਉਹਦਾ ਕਿਹੜਾ ਕੋਈ ਪੱਖ ਹੈ? ਪਰਿਵਾਰ ਕਹਿ ਰਿਹਾ ਕਿ ਭਾਈ ਮਸਾਂ ਅਸੀਂ ਖਲਾਸੀ ਕਰਾਈ ਆ, ਹੈ ਨਾ, ਅਦਾਲਤੀ ਪ੍ਰਕਿਰਿਆ 'ਚ ਜਾ ਕੇ ਮਾਮਲਾ ਨਿਬੜ ਚੁੱਕਿਆ, ਸਾਡੀ ਬੱਚੀ ਹੁਣ ਕਿਤੇ ਹੋਰ ਵਿਆਹੀ ਗਈ ਹੈ।
ਜੀ
ਇਹਦੇ ਆਖਰੀ ਪਹਿਰਾ ਫਿਰ ਵੀ ਗੌਰ ਮੰਗਦਾ ਜੀ। ਕਹਿੰਦੇ ਜੀ ਪੰਜ ਪਿਆਰੇ ਸਾਹਿਬਾਨ ਮੈਨੇਜਰ ਤਖ਼ਤ ਸਾਹਿਬ ਦੀ ਲਿਖਤ ਮੁਤਾਬਕ ਸਿੰਘ ਸਾਹਿਬ ਵੱਲੋਂ ਆਪਣੇ ਨਿੱਜੀ ਸਪਸ਼ਟੀਕਰਨ ਵਿਚਾਰ ਤਖ਼ਤ ਸਾਹਿਬ ਦੀ ਫਸੀਲ ਤੋਂ ਦੇਣਾ, ਕੀਰਤਨ ਬੰਦ ਕਰਾਉਣਾ, ਬਲਟੋਹਾ ਸਾਹਿਬ ਵੱਲੋਂ ਲਾਏ ਦੋਸ਼ਾਂ ਨੂੰ ਸਹੀ ਮੰਨਦਿਆਂ, ਹੈ ਗੁਰਪ੍ਰੀਤ ਸਿੰਘ ਵੱਲੋਂ ਸਬ ਕਮੇਟੀ ਦੇ ਸਾਹਮਣੇ ਦਿੱਤੇ ਬਿਆਨਾਂ ਅਨੁਸਾਰ ਉਸਦੀ ਘਰ ਵਾਲੀ ਬੀਬੀ ਸਿੰਦਰਪਾਲ ਕੌਰ ਨੂੰ ਆਪਣੇ ਘਰ ਬੁਲਾ ਕੇ ਉਸਨੂੰ ਝਗੜੇ ਦੀ ਹੱਲਾਸ਼ੇਰੀ ਦੇ ਕੇ ਉਸਦੇ ਘਰ ਵਿੱਚ ਝਗੜਾ ਕਰਵਾ ਕੇ ਉਸਦਾ ਤਲਾਕ ਬਿਨਾਂ ਗੁਰਪ੍ਰੀਤ ਸਿੰਘ ਦੇ ਬਿਆਨਾਂ ਤੋਂ ਕਰਵਾਉਣਾ ਅਤੇ ਉਸਦੀਆਂ ਬੇਟੀਆਂ ਨੂੰ ਵੀ ਆਪਣੀਆਂ ਬੇਟੀਆਂ ਕਹਿ ਕੇ ਘਰ ਰੱਖਣਾ
ਜੀ।
ਕਮਾਲ ਹੈ ਜਨਾਬ, ਮੈਨੂੰ ਅੱਜ ਪਤਾ ਲੱਗ ਰਿਹਾ ਕਿ ਰਿਸ਼ਤੇਦਾਰਾਂ ਦੀਆਂ ਬੱਚੀਆਂ ਨੂੰ ਜੇ ਧੀ ਬਣਾ ਕੇ ਘਰੇ ਰੱਖ ਲਓ ਇਹ ਵੀ ਗੁਨਾਹ ਹੈ। ਵਿਜੇ ਜੀ ਜਦੋਂ ਇਹ ਤਲਾਕ ਵਾਲੀ ਪ੍ਰਕਿਰਿਆ ਹੋ ਗਈ, ਇਹ ਝਗੜਾ ਝਮੇਲਾ ਚੱਲਿਆ ਤੇ ਉਸ ਪੋਜੀਸ਼ਨ 'ਚ ਉਹਦਾ ਪਿਓ ਜਿਹੜਾ ਰਿਸ਼ਤੇ 'ਚ ਜੱਸਾ ਸਾਹਿਬ ਦਾ ਸਾਢੂ ਲੱਗਦਾ ਸੀ, ਉਹ ਥਾਣੇ 'ਚ ਸੀ, ਉਹ ਜੇਲ੍ਹ 'ਚ ਸੀ, ਉਹ ਅਦਾਲਤੀ ਪ੍ਰਕਿਰਿਆ ਤਹਿਤ ਅੰਦਰ ਸੀ, ਤੇ ਇੱਧਰ ਉਸ ਮਾਮਲਾ ਨਿਬੜਨ ਤੋਂ ਬਾਅਦ ਇਸ ਉਸਦੀ ਪਤਨੀ ਸੀ ਜਿਹੜੀ ਰਿਸ਼ਤੇਦਾਰ ਲੱਗਦੀ ਸੀ ਜੱਸਾ ਸਾਹਿਬ ਦੀ, ਉਸਦਾ ਅਗਾਂਹ ਰਿਸ਼ਤਾ ਹੋ ਗਿਆ, ਉਹ ਵਿਆਹੀ ਗਈ। ਮਤਲਬ ਪਿਓ ਦਾ ਕਲੇਸ਼ ਹੈ ਤੇ ਮਾਂ ਦੀ ਉਮਰ ਦੇ ਹਵਾਲੇ ਨਾਲ, ਉਹਦੀ ਜ਼ਿੰਦਗੀ ਦੇ ਹਵਾਲੇ ਨਾਲ ਪਰਿਵਾਰ ਨੇ ਫੈਸਲਾ ਕਰਕੇ ਅਗਾਂਹ ਉਹਦਾ ਵਿਆਹ ਕਰਤਾ। ਉਸ ਸਥਿਤੀ ਦੇ ਵਿੱਚ ਉਹਨਾਂ ਬੱਚਿਆਂ ਨੂੰ ਗਿਆਨੀ ਹਰਪ੍ਰੀਤ ਸਿੰਘ ਔਰ ਉਹਨਾਂ ਦੀ ਪਤਨੀ ਨੇ ਆਪਣੇ ਬੱਚਿਆਂ ਦੇ ਨਾਲ ਬਰਾਬਰ ਰੱਖ ਕੇ ਪਾਲਿਆ, ਪੜ੍ਹਾਇਆ, ਲਿਖਾਇਆ। ਅੱਜ ਇੱਕ ਬੱਚੀ ਵਿਦੇਸ਼ ਸੈੱਟ ਹੈ, ਸ਼ਾਇਦ ਇੱਕ ਕਿਸੇ ਚੰਗੇ ਰੁਤਬੇ ਅਹੁਦੇ ਤੇ ਹੈ, ਤੇ ਇਹੀ ਗੁਨਾਹ ਹੈ ਜੀ ਉਹਨਾਂ ਦਾ। ਇਹ ਗੁਨਾਹ ਲਿਖ ਰਹੇ ਨੇ, ਗੁਨਾਹਾਂ ਦੀ ਸੂਚੀ 'ਚ ਪਾਇਆ ਹੈ ਕਿ ਉਸ ਦੀਆਂ ਬੇਟੀਆਂ ਨੂੰ ਵੀ ਆਪਣੀਆਂ ਬੇਟੀਆਂ ਕਹਿ ਕੇ ਆਪਣੇ ਘਰ ਰੱਖਣਾ
ਜੀ।
ਇਹ ਤੋਂ ਅਗਾਂਹ ਤਖ਼ਤ ਸਾਹਿਬ ਦੇ ਜਥੇਦਾਰ ਸਿੰਘ ਸਾਹਿਬ ਤੇ ਅਜਿਹੇ ਇਲਜ਼ਾਮ ਲੱਗਣਾ ਸਿੱਖ ਪੰਥ ਲਈ ਉਚਿਤ ਨਹੀਂ ਹੈ। ਖੁਦ ਕਮੇਟੀ ਦੀ ਰਿਪੋਰਟ, ਫੈਸਲਾ ਕੋਲ ਰਿਪੋਰਟ 'ਚ ਲਿਖਿਆ ਕਿ ਸਿੱਖ ਪੰਥ ਵਿੱਚ ਅਜਿਹੇ ਇਲਜ਼ਾਮ ਲੱਗਣਾ, ਇਲਜ਼ਾਮ ਤਾਂ ਜਨਾਬ ਕਿਸੇ ਤੇ ਵੀ ਕੋਈ ਵੀ ਲਾ ਸਕਦਾ, ਸਾਬਤ ਤਾਂ ਨਹੀਂ ਕਰ ਰਹੇ ਨਾ ਤੁਸੀਂ,
ਜੀ ਜੀ
ਖੁਦ ਲਿਖ ਰਹੇ ਹੋ। ਤੋ ਇਹ ਸਾਰਾ ਕੁਝ ਸਪਸ਼ਟ ਰੂਪ 'ਚ ਰਾਜਨੀਤੀ ਤੋਂ ਪ੍ਰੇਰਿਤ ਲੱਗਦਾ, ਤੇ ਜਿਹੜਾ ਪਹਿਲਾ ਝਲਕਾਰਾ ਹੈ ਉਹ ਸਾਫ਼ ਹੈ ਕਿ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਇਹਦੇ ਬਾਰੇ ਕਾਫ਼ੀ ਵਿਸਥਾਰ 'ਚ, ਕਿ ਜਿਸ ਤਰ੍ਹਾਂ ਦਾ ਇਹਨਾਂ ਨੇ ਅਕਾਲੀ ਦਲ ਦੀ ਮੁੜ ਸੁਰਜੀਤੀ ਦੇ ਲਈ ਜੋ ਰੋਲ ਨਿਭਾਇਆ, ਪੰਥ ਦੀ ਚੜ੍ਹਦੀ ਕਲਾ ਲਈ ਜਾਂ ਅਕਾਲ ਤਖ਼ਤ ਸਾਹਿਬ ਦੇ ਬਹਾਲੀ ਦੇ ਲਈ, ਉਹਦੇ ਰੁਤਬੇ ਦੇ ਲਈ, ਉਸ ਸਥਿਤੀ ਦੇ ਵਿੱਚ। ਪਰ ਵੱਡਾ ਸਵਾਲ ਵਿਜੇ ਜੀ ਬਾਰ ਬਾਰ ਇੱਕੋ ਸਾਹਮਣੇ ਆਉਂਦਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਦੀ ਲੀਡਰਸ਼ਿਪ ਨੇ, ਖਾਸ ਕਰ ਸੁਖਬੀਰ ਸਿੰਘ ਬਾਦਲ ਨੇ ਜਿਹੜੀ ਝੋਲੀ ਅੱਡ ਕੇ ਇਹ ਕਿਹਾ ਸੀਗਾ ਕਿ ਸਾਰੇ ਗੁਨਾਹ ਮੇਰੀ ਝੋਲੀ ਪਾ ਦਿਓ, ਤੇ ਉਸ ਤੋਂ ਬਾਅਦ ਸੇਵਾ ਦੇ ਰਾਹੀਂ ਉਹ ਗੁਨਾਹ ਨੂੰ ਧੋਣ ਦੀ ਕੋਸ਼ਿਸ਼ ਕੀਤੀ ਸੀ ਕਿ ਉਹ ਝੋਲੀ ਫੁੱਲਾਂ ਨਾਲ ਭਰੀ ਹੈ ਅੱਜ ਜਾਂ ਹੋਰ ਗੁਨਾਹਾਂ ਦੀ ਪੰਡ ਭਾਰੀ ਹੋ ਗਈ ਹੈ, ਝੋਲੀ 'ਚ ਹੋਰ ਗੁਨਾਹ ਪਵਾ ਲਏ ਨੇ, ਇਹ ਸਵਾਲ ਵੱਡਾ ਹੋ ਗਿਆ।
ਜੀ ਦੀਪਕ ਜੀ, ਤੁਸੀਂ ਕੱਲ੍ਹ ਗੱਲ ਸਾਂਝੀ ਕੀਤੀ ਸੀ ਕਿ ਅਰਵਿੰਦ ਕੇਜਰੀਵਾਲ ਨੇ ਦਿੱਲੀ ਦੀ ਹਾਰ ਮਗਰੋਂ ਪੰਜਾਬ ਦੀ ਜਿਹੜੀ ਸਾਰੀ ਦੀ ਸਾਰੀ ਆਮ ਆਦਮੀ ਪਾਰਟੀ ਦੀ ਟੀਮ ਆ, 92 ਦੇ 92 ਜਿਹੜੇ ਵਿਧਾਇਕ ਨੇ ਸਣੇ ਮੁੱਖ ਮੰਤਰੀ, ਵੀ ਸਾਰਿਆਂ ਨੂੰ ਦਿੱਲੀ ਤਲਬ ਕਰ ਲਿਆ। ਤੁਸੀਂ ਕੱਲ੍ਹ ਇਹ ਗੱਲ ਆਖੀ ਸੀ ਵੀ ਜਿਨ੍ਹਾਂ ਨੇ ਦਿੱਲੀ ਵਾਲੇ ਜਿਹੜੇ ਹਾਰੇ ਹੋਏ ਨੇ, ਚਲੋ ਉਹਨਾਂ 'ਚੋਂ 4, 5, 7, 8, 10 ਜਣਿਆਂ ਨੂੰ, ਉਹਨਾਂ ਨੂੰ ਪੰਜਾਬ ਆਉਣਾ ਸੌਖਾ ਜਾਂ ਪੰਜਾਬ ਵਾਲੇ 92 ਦੇ 92 ਨੂੰ ਦਿੱਲੀ ਜਾਣਾ ਸੌਖਾ? ਵੀ ਲੌਜਿਕ ਤਾਂ ਇਹੀ ਬਣਦਾ ਵੀ ਜੇ ਉਹਨਾਂ ਨੇ ਮੀਟਿੰਗ ਕਰਨੀ ਉਹ ਆ ਜਾਣ। ਅੱਛਾ, ਮੀਟਿੰਗ ਜਿਹੜੀ ਹੋਈ ਵੀ ਉਹ ਵੀ ਕੋਈ ਇੱਦਾਂ ਨਹੀਂ ਹੈਗਾ ਵੀ ਘੰਟਿਆਂ ਬੱਧੀ ਗੱਲ ਚੱਲੀ ਹੋਵੇ, ਉਹ ਕੁਝ ਮਿੰਟਾਂ ਦੇ ਵਿੱਚ ਖਤਮ ਹੋਈ ਮੀਟਿੰਗ। ਅਤੇ ਉਹਦੇ ਵਿੱਚ ਪੰਜਾਬ ਨੇ ਤਕਰੀਬਨ 8 ਲੱਖ ਦਾ ਤੇਲ ਫੂਕਿਆ। ਕੀ ਹੋਇਆ ਜੀ ਇਸ ਤਲਬ ਕੀਤੀ ਹੋਈ ਮੀਟਿੰਗ ਦੇ ਵਿੱਚ?
ਅਰਵਿੰਦ ਕੇਜਰੀਵਾਲ ਜੀ ਨੇ ਕਲਾਸ ਲੈਣੀ ਸੀ, ਉਸ ਕਲਾਸ ਦੇ ਵਿੱਚ ਪੰਜਾਬ ਦੀ ਲੀਡਰਸ਼ਿਪ ਤੋਂ ਹੱਥ ਖੜੇ ਕਰਾ ਕੇ ਸਮਝ ਲਓ ਗੁਨਾਹ ਕਬੂਲ ਕਰਾਉਣਾ ਸੀਗਾ ਕਿ ਬਈ ਤੁਹਾਡੇ ਕਰਕੇ ਹਾਰ ਗਏ, ਤੁਹਾਡੀਆਂ ਡਿਊਟੀਆਂ ਲਾਈਆਂ ਸੀ, ਤੁਸੀਂ ਰੋਲ ਨਹੀਂ ਸਹੀ ਨਿਭਾਇਆ। ਇਸ ਤੋਂ ਪਹਿਲਾਂ ਕਿ ਦਿੱਲੀ ਆਮ ਆਦਮੀ ਪਾਰਟੀ ਦੀ ਹਾਈ ਕਮਾਂਡ ਇਸ ਪੋਜੀਸ਼ਨ 'ਚ ਆਉਂਦੀ ਕਿ ਪੰਜਾਬ ਸਰਕਾਰ ਦੇ, ਪੰਜਾਬ ਦੇ ਆਮ ਆਦਮੀ ਪਾਰਟੀ ਦੇ MLA ਦੀ ਕਲਾਸ ਲੈਂਦੀ, ਮੀਡੀਆ ਨੇ ਇੰਨੀ ਇਸ ਗੱਲ ਨੂੰ ਹਵਾ ਦਿੱਤੀ, ਇੰਨੇ ਇਸ ਮੁੱਦੇ ਨੂੰ ਉਭਾਰਿਆ ਕਿ ਕਿਹੜੇ ਮੂੰਹ ਨਾਲ ਕੇਜਰੀਵਾਲ ਇਹਨਾਂ ਨੂੰ ਪੁੱਛਣਗੇ ਜੀ, ਕਿਹੜਾ ਹੱਕ ਬਣਦਾ ਜੀ, ਇਹਨਾਂ ਨੂੰ ਖੜੇ ਹੋ ਜਾਣਾ ਚਾਹੀਦਾ ਜੀ, ਇਹਨਾਂ ਨੂੰ। ਇਹ ਤਾਂ ਨਹੀਂ ਖੜੇ ਹੋਏ, ਪਰ ਕੇਜਰੀਵਾਲ ਤੇ ਉਹਦੀ ਧਿਰ ਦੇ ਵਿੱਚ ਇੱਕ ਡਰ ਜ਼ਰੂਰ ਪੈਦਾ ਹੋ ਗਿਆ
ਜੀ।
ਸ਼ਾਇਦ ਉਸੇ ਡਰ ਦੇ ਵਿੱਚੋਂ ਇਹ ਕਮਾਲ ਦੀ ਮੀਟਿੰਗ ਸੀ ਕਿ ਬਈ ਤੁਸੀਂ 200 ਗੱਡੀਆਂ ਦਿੱਲੀ ਨੂੰ ਬੁਲਾਈਆਂ, ਹੈ ਨਾ, ਤੇ ਮੀਟਿੰਗ 8 ਮਿੰਟਾਂ ਦੀ ਕੀਤੀ। ਵਿਜੇ ਜੀ, ਅੱਜ ਦੀ ਤਰੀਕ 'ਚ 93 MLA ਨੇ ਆਮ ਆਦਮੀ ਪਾਰਟੀ ਕੋਲ
ਜੀ,
ਤੇ ਮੁੱਖ ਮੰਤਰੀ ਸਾਹਿਬ ਦੇ ਕਾਫਲੇ ਨਾਲ 40 ਗੱਡੀਆਂ ਚੱਲਦੀਆਂ। ਜੋ ਚੌਪਰ ਰਾਹੀਂ ਵੀ ਜਾਣ ਤਾਂ ਵੀ ਗੱਡੀਆਂ ਤਾਂ ਉੱਥੇ ਪਹੁੰਚਣੀਆਂ ਹੁੰਦੀਆਂ ਨਾ, ਉਹ ਲੈਣ ਲਈ ਸਾਰਾ ਕੁਛ, ਉਹੀ ਅਮਲਾ ਫਾਲਾ ਜਾ
ਜੀ,
ਤੇ ਬਾਕੀ ਮੰਤਰੀਆਂ ਨਾਲ ਦੀਆਂ ਗੱਡੀਆਂ ਨੇ ਫਿਰ, ਤੇ ਜੇ ਇੱਕ ਮੰਤਰੀ ਜਾਂਦਾ 3-3, 4-4 ਗੱਡੀਆਂ ਉਹਦੇ ਨਾਲ ਵੀ ਨੇ। ਸੋ 93 ਗੱਡੀਆਂ ਤਾਂ ਸਿੱਧੀਆਂ ਨੇ, ਜੇ MLA ਵਾਲੇ ਹਿਸਾਬ ਨਾਲ ਲਾਈਏ, 40 ਮੁੱਖ ਮੰਤਰੀ ਸਾਹਿਬ ਵਾਲੀ ਲਾ ਲਈਏ, 70-80 ਜੇ ਹੋਰ ਵੀ ਲਾ ਲਈਏ, ਤਾਂ ਵੀ 203 ਗੱਡੀਆਂ ਬਣਦੀਆਂ
ਜੀ,
ਇਹ ਤੋਂ ਵੱਧ ਹੀ ਮੰਨੀਆਂ ਜਾ ਰਹੀਆਂ ਨੇ। ਪਰ ਆਪਾਂ 200 ਦੇ ਹਿਸਾਬ ਨਾਲ ਲਾਉਂਦੇ ਹਾਂ ਕਿ 200 ਗੱਡੀਆਂ ਜੇ ਦਿੱਲੀ ਨੂੰ ਗਈਆਂ ਤਾਂ ਚੰਡੀਗੜ੍ਹ ਤੋਂ ਹੀ ਲਾਓ ਜੇ ਤੁਸੀਂ, ਤਾਂ 250 ਕਿਲੋਮੀਟਰ ਪਲੱਸ ਪੈਂਦੀ ਹੈ ਦਿੱਲੀ। ਆਪਾਂ ਨਹੀਂ ਲਾਉਂਦੇ ਕਿ ਇਕੱਲੇ ਇਕੱਲੇ ਹਲਕੇ ਦਾ MLA ਆਪਣੇ ਆਪਣੇ ਘਰੋਂ ਆਇਆ, ਆਪਾਂ ਪੰਜਾਬ ਦੀ ਰਾਜਧਾਨੀ ਤੋਂ ਹੀ ਲਾਉਂਦੇ ਹਾਂ, ਤੇ ਇਹਦਾ ਮਤਲਬ ਲੋਕਲ ਵੀ ਗੱਡੀ ਚੱਲੀ ਚੁੱਲੀ, ਤੇ ਤੁਸੀਂ 250-250 ਜੇ 500 ਤੇ 50-60 ਕਿਲੋਮੀਟਰ ਹੋਰ ਲਾ ਕੇ ਜੇ ਤੁਸੀਂ ਇਹ ਵੀ ਲਾਓ ਕਿ 550-600 ਕਿਲੋਮੀਟਰ ਇੱਕ ਗੱਡੀ ਚੱਲ ਰਹੀ ਆ, ਤੇ ਉਸ ਹਵਾਲੇ ਨਾਲ 200 ਗੱਡੀਆਂ ਜੇ 4,000 ਦਾ ਤੇਲ ਪਾਣੀ ਖਰਚਦੀਆਂ ਨੇ
ਜੀ,
ਤਾਂ 8 ਲੱਖ ਦਾ ਤੇਲ ਫੂਕ ਕੇ 8 ਮਿੰਟ ਦੀ ਮੀਟਿੰਗ ਅਟੈਂਡ ਕਰਨ ਗਏ ਸੀ ਜਨਾਬ। 8 ਮਿੰਟ ਦੀ ਮੀਟਿੰਗ ਹੈ
ਜੀ,
ਉਹਦੇ ਵਿੱਚ ਮਾਈਕ ਕੌਣ ਸੰਭਾਲਦਾ? ਸੰਦੀਪ ਪਾਠਕ। ਸੰਦੀਪ ਪਾਠਕ ਆਪਣੀ ਤਰਕ ਬਰਤਰਕ, ਆਪਣੀ ਗੱਲਬਾਤ ਹੈ 2.5-3 ਮਿੰਟ 'ਚ ਰੱਖ ਕੇ ਤੇ ਮਾਈਕ ਕੇਜਰੀਵਾਲ ਜੀ ਦੇ ਮੂਹਰੇ ਕਰ ਦਿੰਦਾ, ਤੇ ਕੇਜਰੀਵਾਲ ਜੀ ਸੂਤਰ ਦਿੰਦੇ ਨੇ ਕਿ ਆਪਾਂ ਹੁਣ ਪੰਜਾਬ 'ਚ ਅੱਗੇ ਵਧਣਾ ਹੈ, ਆਪਾਂ ਹੁਣ ਕੰਮ ਕਰਨਾ, ਆਪਣੇ ਕੋਲ 2 ਸਾਲ ਦਾ ਟਾਰਗੇਟ ਹੈ, ਤੁਹਾਡਾ ਧੰਨਵਾਦ, ਤੁਸੀਂ ਦਿੱਲੀ 'ਚ ਬਹੁਤ ਕੋਸ਼ਿਸ਼ ਕੀਤੀ, ਹੈ ਨਾ। ਚਲੋ ਜੀ, ਮਾਈਕ 1.5 ਮਿੰਟ ਲਈ ਮੁੱਖ ਮੰਤਰੀ ਭਗਵੰਤ ਮਾਨ ਜੀ ਕੋਲ ਵੀ ਆਇਆ
ਜੀ,
ਤੇ ਇਹੋ ਜੀ ਤਕਰੀਰ ਕਰਨੀ ਸੀ ਉਹਨਾਂ ਨੇ ਕੀਤੀ, ਚਲੋ ਜੀ ਜਾਓ ਕਰਨ। ਆਹ ਬੈਠਕ ਸੀ ਜਨਾਬ। ਸੋ ਇਹ ਆਪਣੇ ਆਪ 'ਚ ਸਵਾਲ ਹੈ ਕਿ 8 ਲੱਖ ਸਾਡਾ ਕਿਹਨੂੰ ਫੁਕਣਾ ਸੀ? ਅਜੇ ਆਪਾਂ ਤੇਲ ਦਾ ਹੀ ਹਿਸਾਬ ਲਾਇਆ
ਜੀ,
ਬਾਕੀ ਕਿਸੇ ਦੇ ਹੋਰ ਖਾਣ ਪੀਣ ਦਾ ਹੈ ਨਾ, ਉਹ ਹਿਸਾਬ ਕਿਤਾਬ ਨਹੀਂ ਲਾਇਆ ਆਪਾਂ। ਚਲੋ ਹੁਣ ਬਾਹਰ ਆ ਕੇ ਮੀਡੀਆ ਨੂੰ ਸੰਬੋਧਨ ਕਰਦੇ ਆ ਮੁੱਖ ਮੰਤਰੀ ਭਗਵੰਤ ਮਾਨ ਜੀ। ਅੱਜ ਕੱਲ੍ਹ ਉਹ ਜੋਤਿਸ਼ ਵਿਗਿਆਨ ਦੇ ਰੂਪ 'ਚ ਬਹੁਤ ਪ੍ਰਚਲਿਤ ਹੈ ਕਿ ਜੀ ਅਸੀਂ ਮੱਥੇ ਦੀਆਂ ਲਕੀਰਾਂ ਪੜ੍ਹ ਲੈਂਦੇ ਹਾਂ, ਅਸੀਂ ਬੰਦੇ ਦੀ ਫੇਸ ਰੀਡਿੰਗ ਕਰਦੇ ਹਾਂ, ਇਹ ਬਹੁਤ ਪੁਰਾਣਾ ਹੈ, ਇਹ ਆਪਣੇ ਬਜ਼ੁਰਗ ਵੀ ਇਸ ਗੱਲ ਦੇ ਮਾਹਰ ਰਹੇ ਨੇ। ਸੋ ਅੱਜ ਕਈਆਂ ਨੇ ਮੇਰੇ ਨਾਲ ਫੋਨ ਤੇ ਗੱਲ ਕਰਦਿਆਂ ਕਿਹਾ ਕਿ ਭਾਈ ਤੂੰ ਉਹ ਦੇਖੀ ਸੀ ਉਹਨਾਂ ਦੀ ਪ੍ਰੈਸ ਕਾਨਫਰੰਸ? ਮੈਂ ਕਿਹਾ ਹਾਂ ਜੀ। ਤੂੰ ਕਹਿੰਦੇ ਭਗਵੰਤ ਨੂੰ ਨਾ ਸੁਣ, ਤੂੰ ਉਹਦੇ ਆਲੇ ਦੁਆਲੇ ਖੜੇ 2 ਬੰਦਿਆਂ ਨੂੰ ਦੇਖ।
ਜੀ
ਮੈਂ ਦੁਬਾਰਾ ਦੇਖੀ ਤੇ ਮੈਂ ਮਹਿਸੂਸ ਕੀਤਾ ਕਿ ਵੀ ਬੈਠਕ 8 ਮਿੰਟ ਦੀ ਆ, ਦਾਅਵਾ ਇਹ ਕਿ ਅੰਦਰ ਕੋਈ ਗਾਲਾਂ ਨਹੀਂ ਪਈਆਂ, ਝਾੜਾਂ ਨਹੀਂ ਪਈਆਂ, ਸ਼ਾਬਾਸ਼ੀ ਮਿਲੀ ਆ ਕਿ ਤੁਸੀਂ ਤਾਂ ਆਪਣਾ ਰੋਲ ਵਧੀਆ ਨਿਭਾਇਆ। ਫਿਰ ਇੱਕ ਪਾਸੇ ਅਮਨ ਅਰੋੜਾ ਜੀ ਪਾਰਟੀ ਦੇ ਪ੍ਰਧਾਨ, ਦੂਏ ਪਾਸੇ ਵਿੱਤ ਮੰਤਰੀ ਚੀਮਾ ਸਾਹਿਬ, ਇਹਨਾਂ ਦੀਆਂ ਕਿਉਂ ਚਿਹਰਾ ਮੋਹਰਾ ਉੜਿਆ, ਇਹਨਾਂ ਦਾ ਰੰਗ ਕਿਉਂ ਉੜਿਆ? ਤੇ ਫਿਰ ਮੈਂ ਮੁੱਖ ਮੰਤਰੀ ਸਾਹਿਬ ਨੂੰ ਵੀ ਦੁਬਾਰਾ ਧਿਆਨ ਨਾਲ ਸੁਣਿਆ। ਮੈਂ ਕਿਹਾ ਵੀ ਗੱਲਾਂ ਅੱਜ ਇਹ ਵੀ ਮਤਲਬ ਕਿ ਬਿਨਾਂ ਪਿਰ ਸੈਰ ਜਾਇਦ ਦੀਆਂ ਕਰ ਰਹੇ ਨੇ, ਇਹਨਾਂ ਦੀ ਵੀ ਉਹ ਜੀਵ ਉਵੇਂ ਨਹੀਂ ਚੱਲ ਰਹੀ ਹੈ ਨਾ, ਉਵੇਂ ਗੱਲ ਨਹੀਂ ਬਣ ਰਹੀ, ਕੀ ਗੱਲ ਹੈ ਕਿ ਬੁੱਲਾਂ 'ਤੇ ਸਿੱਕੜੀ ਕਿਉਂ ਆਈ ਹੈ। ਫਿਰ ਮੈਂ ਹਿਸਾਬ ਲਾਇਆ, ਮੈਂ ਕਿਹਾ ਭਾਈ ਉਹ ਦੋ ਤਾਂ ਇਸ ਚੱਕਰ 'ਚ ਨੇ ਕਿ ਅਸੀਂ ਤਾਂ ਅੱਜ ਸੋਚ ਕੇ ਆਏ ਸੀ ਕਿ ਸ਼ਾਇਦ ਇੱਧਰੋਂ ਕੁਰਸੀ ਤਾਰ ਕੇ ਸਾਨੂੰ ਮਿਲ ਜਾਵੇ ਕਿਸੇ ਨੂੰ, ਉਹ ਤਾਂ ਉਹ ਆਪਣੀ ਠੱਗੇ ਹੋਏ ਮਹਿਸੂਸ ਕਰ ਰਹੇ ਨੇ, ਤੇ ਇੱਧਰ ਭਗਵੰਤ ਮਾਨ ਜੀ ਨੂੰ ਇਹੀ ਲੱਗੀ ਜਾਂਦਾ ਕਿ ਹੋਇਆ ਕੁਛ ਵੀ ਨਹੀਂ ਗਾ, ਤੇ ਤਲਵਾਰ ਫੇਰ ਲਟਕਦੀ ਆ। ਉਹਨਾਂ ਨੂੰ ਆਪਣਾ ਡਰ ਅਜੇ ਵੀ ਆ ਕਿ ਐਡੀ ਵੱਡੀ ਮੀਟਿੰਗ ਦਾ ਚੱਲ ਕੀ ਹੋਣਾ, ਕਿਤੇ ਕੱਲ ਨੂੰ ਵੱਲ ਨੂੰ ਮੈਨੂੰ ਖੱਲਿਆਂ ਨਾ ਬੁਲਾ ਕੇ ਕੁਛ ਹੋ ਜਾਵੇ। ਸੋ ਇਸ ਲਈ ਅੱਜ ਉਹ ਖੂਬ ਉਹਨਾਂ ਨੇ ਉੱਥੇ ਡੁਗਡੁਗੀ ਵਜਾਈ ਕਿ ਜੀ ਅਸੀਂ ਲਹੂ ਨਾਲ ਖੂਨ ਨਾਲ ਸਿੰਜੀ ਆਏ ਪਾਰਟੀ, ਹੈ ਅਸੀਂ ਜੀ ਬਾਕੀਆਂ ਵਰਗੇ ਥੋੜ੍ਹਾ ਲੁੱਟਣ ਵਾਲੇ, ਅਸੀਂ ਤਾਂ ਸੇਵਾ ਕਰਦੇ ਹਾਂ, ਮਤਲਬ ਪੰਜਾਬ ਦੇਖ ਰਿਹਾ ਕਈ ਜੀ ਸੇਵਾ ਕਰਦੇ ਹਾਂ, ਕਿਹੜਾ ਅਮਨ ਕਾਨੂੰਨ ਵਿਗੜਿਆ ਜੀ, ਇੱਥੇ ਬਹੁਤ ਵਧੀਆ, ਉਹੀ ਥਾਣਿਆਂ ਤੇ ਹਮਲੇ ਹੋਈ ਜਾਂਦੇ ਨੇ, ਗੱਲਾਂ ਉਹੀ ਹੋਈ ਜਾਂਦੀਆਂ ਨੇ। ਫਿਰ ਮੁੱਖ ਮੰਤਰੀ ਸਾਹਿਬ ਨੇ ਇੱਕ ਅੱਜ ਗੱਲ ਕਹੀ ਉੱਥੇ, ਉਹ ਕਹਿੰਦੇ ਜੀ ਹੁਣ ਅਸੀਂ ਦੇਸ਼ ਭਰ ਚ ਪੰਜਾਬ ਮਾਡਲ ਲੈ ਕੇ ਜਾਵਾਂ। ਇੱਕ ਤਾਂ ਮਾਡਲਾਂ ਨੇ ਸਾਡਾ ਪੱਠਾ ਵਟਾਤਾ, ਮਤਲਬ ਪਹਿਲਾਂ ਤਾਂ ਮੋਦੀ ਜੀ ਨੇ ਟਿਕਦੇ ਸੀ, ਗੁਜਰਾਤ ਮਾਡਲ ਖੂਬ ਵੇਚਿਆ, ਜਦ ਗੁਜਰਾਤ ਮਾਡਲ ਫੇਲ ਹੋ ਗਿਆ ਫਿਰ ਕੇਜਰੀਵਾਲ ਜੀ ਆਪਣਾ ਉਹ ਅੱਗੇ ਕੁਲਫੀ ਵੇਚਣ ਵਾਲੇ ਆਉਂਦੇ ਹੁੰਦੇ ਸੀ, ਉਹ ਡਮਰੂ ਜਾ ਵਜਾਉਂਦੇ ਹੁੰਦੇ ਸੀ, ਪਾਪੜ ਵਾਲਿਆਂ ਕੋਲ ਵੀ ਹੁੰਦਾ ਸੀ ਕਈ ਵਾਰ, ਫਿਰ ਕੇਜਰੀਵਾਲ ਜੀ ਨੇ ਸ਼ੁਰੂ ਕਰਤਾ ਆਪਣਾ ਡਮਰੂ ਲੈ ਕੇ ਦਿੱਲੀ ਮਾਡਲ, ਉਹ ਇੱਕ ਸ਼ਹਿਰ ਵਾਲਾ ਮਾਡਲ, ਇੱਕ ਨਗਰ ਨਿਗਮ ਵਾਲਾ ਮਾਡਲ ਪੰਜਾਬ 'ਚ ਪੁੱਗ ਗਿਆ, ਨਾ ਉਹ ਹਿਮਾਚਲ ਚੱਲਿਆ, ਨਾ ਉਹ ਰਾਜਸਥਾਨ ਚੱਲਿਆ, ਨਾ ਉਹ ਹਰਿਆਣੇ ਚੱਲਿਆ, ਨਾ ਉਹ ਗੋਆ ਚੱਲਿਆ, ਇਸ ਵਾਰ ਤਾਂ ਦਿੱਲੀ 'ਚ ਵੀ ਨਹੀਂ ਚੱਲਿਆ। ਤੇ ਹੁਣ ਲੈ ਦੇ ਕੇ ਪੰਜਾਬ 'ਚ ਸਰਕਾਰ ਆ, ਤੇ ਹੁਣ ਕਹਿੰਦੇ ਜੀ ਅਸੀਂ ਪੰਜਾਬ ਮਾਡਲ ਲੈ ਕੇ ਜਾਣਾ
ਜੀ।
ਸੋ ਇਹ ਪੰਜਾਬ 'ਚ ਕਿਹੜਾ ਮਾਡਲ ਆ ਭਾਈ, ਨਾ ਬੇਰੁਜ਼ਗਾਰੀ ਵਾਲਾ ਮਸਲਾ ਹੱਲ ਹੋਇਆ, ਨਾ ਕਿਸਾਨੀ ਵਾਲਾ ਮਸਲਾ ਹੱਲ ਹੋਇਆ, ਨਾ ਨਸ਼ਿਆਂ ਵਾਲਾ ਮਸਲਾ ਹੱਲ ਹੋਇਆ, ਨਾ ਮਾਫੀਆ ਰਾਜ ਸ਼ਰਾਬ ਵਾਲਾ ਮੁੱਕਿਆ, ਨਾ ਰੇਤ ਵਾਲਾ ਮੁੱਕਿਆ। ਸੋ ਸਾਰੇ ਮਸਲੇ ਤਾਂ ਜਿਉਂਦੇ ਤਿਉਂ ਨੇ
ਜੀ।
ਹਾਂ, ਆ 15 ਦਿਨਾਂ ਨੂੰ ਬਜਟ ਆ ਜਾਣਾ, ਤੇ ਬਜਟ 'ਚ 4 ਲੱਖ ਕਰੋੜ ਨੂੰ ਤੁਹਾਡੇ ਸਿਰ ਤੇ ਕਰਜ਼ਾ ਖੜਾ ਹੋਣਾ, ਹੈ ਨਾ, ਤੇ ਕਿਹੜਾ ਮਾਡਲ ਪੇਸ਼ ਕਰਨਾ ਚਾਹੁੰਦੇ ਹੋ। ਸੋ ਕੁੱਲ ਮਿਲਾ ਕੇ ਜੀ 8 ਮਿੰਟ ਦੀ ਬੈਠਕ 'ਚ 8 ਲੱਖ ਦਾ ਤੇਲ ਫੂਕ ਕੇ ਸਾਡੇ ਵਾਲੇ ਮੁੜਿਆ।
ਇੱਥੇ ਨਾ ਸੋਸ਼ਲ ਮੀਡੀਆ 'ਤੇ ਕਈ ਵਾਰੀ ਕੁਝ ਮੀਮਸ ਜਾਂ ਇੱਥੇ ਦਫ਼ਤਰਾਂ ਦੇ ਵਿੱਚ ਡਿਸਕਸ਼ਨ ਚੱਲਦੀ ਹੁੰਦੀ ਹੈ, ਕਈ ਵਾਰੀ ਮੀਟਿੰਗ ਸੱਦੀ ਜਾਂਦੀ ਆ, ਕਹਿੰਦੇ ਯਾਰ ਇਹ ਮੀਟਿੰਗ ਨਾ, ਕਈ ਕਹਿੰਦੇ ਵੀ ਯਾਰ ਇਹ ਮੀਟਿੰਗ ਸਾਰਿਆਂ ਨੂੰ ਸੱਦਣ ਦੀ ਬਜਾਏ ਇਹ ਵੀਡੀਓ ਲਿੰਕ ਰਾਹੀਂ ਵੀ ਹੋ ਸਕਦੀ ਸੀ। ਫਿਰ ਕਈ ਵਾਰੀ ਵੀਡੀਓ ਲਿੰਕ ਵਾਲੀ ਮੀਟਿੰਗ ਬੰਦਾ ਅਟੈਂਡ ਕਰਦਾ, ਚਲੋ ਉਹ 'ਚ ਹੁੰਦਾ ਵੀ ਜਾਣਾ ਨਹੀਂ ਪਿਆ, ਫਿਰ ਉਸ ਤੋਂ ਬਾਅਦ ਇਹ ਗੱਲ ਹੁੰਦੀ ਹੈ ਵੀ ਆਹ ਮੀਟਿੰਗ ਇੱਕ ਈਮੇਲ ਵੀ ਹੋ ਸਕਦੀ ਸੀ। ਜਦੋਂ ਕਈ ਵਾਰੀ ਈਮੇਲ ਆਈ ਹੁੰਦੀ ਆ ਬਹੁਤ ਲੰਬੀ ਸਾਰੀ, ਉਹ 'ਚ ਕਾਫੀ ਸਾਰੀ ਗੱਲਾਂ ਲਿਖੀਆਂ ਹੁੰਦੀਆਂ, ਬੜੇ ਕਹਿ ਲਓ ਲੱਛੇਦਾਰ ਸ਼ਬਦਾਵਲੀ ਦੇ ਵਿੱਚ, ਫਿਰ ਬੰਦਾ ਕਹਿੰਦਾ ਯਾਰ ਇਹ ਐਡੀ ਵੱਡੀ ਈਮੇਲ 2 ਲਾਈਨਾਂ ਦਾ ਇੱਕ ਮੈਸੇਜ ਵੀ ਹੋ ਸਕਦੀ ਸੀ, ਹੈ ਵੀ ਟੈਕਸਟ ਮੈਸੇਜ ਹੀ ਭੇਜ ਦਿੰਦੇ। ਸੋ ਇਹ ਜਿਹੜੀ ਸਾਰੀ ਗੱਲ ਹੈ, ਇਹ ਮੀਟਿੰਗ ਇੱਦਾਂ ਹੀ ਲੱਗਦਾ ਜੀ, ਇਹ ਮੀਟਿੰਗ 'ਤੇ ਇੱਕ ਈਮੇਲ ਵੀ ਹੋ ਸਕਦੀ ਸੀ।
ਬਿਜੇ ਜੀ ਇਹ ਸਿਰਫ ਆਪਣੀਆਂ ਸ਼ਕਤੀਆਂ ਚੈੱਕ ਕਰਨ ਦੀ ਕੋਸ਼ਿਸ਼ ਸੀ। ਉਹ ਇੱਕ ਚੁਟਕਲਾ ਚੱਲਦਾ ਨਾ ਕਿ ਘਰਵਾਲੀ ਨੇ ਘਰਵਾਲੇ ਨੂੰ ਕਿਹਾ ਕਿ ਇੱਧਰ ਆ, ਉਹ ਆ ਗਿਆ ਤੇ ਉਹ ਕਹਿੰਦਾ ਹਾਂ ਦੱਸ ਕੰਮ, ਕਹਿੰਦੇ ਕੰਮ ਕੋਈ ਨੀ ਬਸ ਮੈਂ ਤਾਂ ਆਪਣੀ ਉਂਗਲੀ ਦੀ ਪਾਵਰ ਚੈੱਕ ਕਰ ਰਹੀ ਸੀ ਕਹਿੰਦੇ ਹੈਗੀ ਆ ਕਿ ਨਹੀਂ। ਇਹ ਕੇਜਰੀਵਾਲ ਨੇ ਆਪਣੀ ਪਾਵਰ ਚੈੱਕ ਕੀਤੀ ਹੈ ਕਿ ਹਾਰਨ ਤੋਂ ਬਾਅਦ ਵੀ ਹੈ ਨਾ ਕਿ ਮੈਨੂੰ ਅਜੇ ਆਪਣਾ ਕੰਮ ਆਉਂਦੇ, ਵਿਰੋਧ ਤਾਂ ਨਹੀਂ ਕਰੂਗਾ ਕਿਸੇ ਵੀ। 93 ਚੋਂ ਇੱਕ ਵੀ MLA ਨੇ ਇਹ ਕਹਿਣ ਦੀ ਵੀ ਕੋਸ਼ਿਸ਼ ਨਹੀਂ ਕੀਤੀ, ਸਰ ਕਹਿ ਕੇ ਕੁਛ ਕਹਿ ਲੈਂਦੇ ਕਿ ਸਰ ਤੁਸੀਂ ਆ ਜਾਓ ਜੀ,
ਜੀ
ਇਹ ਕਹਿਣ ਦੀ ਹਿੰਮਤ ਨਹੀਂ।
ਅੱਛਾ ਦੀਪਕ ਜੀ, UK ਨੇ ਵੀ ਹੁਣ ਕੁਝ ਜਿਹੜੇ ਗੈਰ ਕਾਨੂੰਨੀ ਵਿਅਕਤੀ ਪਹੁੰਚੇ ਸੀ ਉਹਨਾਂ ਨੂੰ ਡਿਪੋਰਟ ਕੀਤਾ, ਕਿੰਨੀ ਗਿਣਤੀ ਹੈ ਜੀ?
ਬਿਲਕੁਲ ਜੀ, ਅੱਜ ਕੱਲ੍ਹ ਡਿਪੋਰਟ ਦੀ ਚਰਚਾ ਖੂਬ ਹੈ, ਖਾਸ ਕਰ ਅਮਰੀਕਾ ਦੇ ਡੋਨਲਡ ਟਰੰਪ ਵੱਲੋਂ ਲੈ ਕੇ ਫੈਸਲੇ ਤੋਂ ਬਾਅਦ।
ਹਾਂਜੀ,
ਕੈਨੇਡਾ ਵਾਲੀਆਂ ਚਰਚਾ ਵੀ ਇੱਧਰ ਪੰਜਾਬ 'ਚ ਖੂਬ ਹੋਈ ਜਾਂਦੀਆਂ ਨੇ ਕਿ ਆਉਂਦੇ ਦਿਨਾਂ 'ਚ ਉੱਥੋਂ ਵੀ ਸੂਚੀਆਂ ਤਿਆਰ ਨੇ ਜਾਂ ਇਹਦੇ ਆਧਾਰ 'ਤੇ ਹੀ ਚੋਣ ਲੜੀ ਜਾਣੀ ਹੈ ਨਾ, ਤੇ ਕਿ ਜੀ ਉਹ ਤਾਂ ਕੰਜ਼ਰਵੇਟਿਵ ਵਾਲਿਆਂ ਤਾਂ ਇਸ ਨੂੰ ਆਧਾਰ ਹੀ ਬਣਾ ਲਿਆ ਉਹਨਾਂ ਦੇ ਆਗੂ ਨੇ ਤਾਂ ਕਿ ਅਸੀਂ ਵੀ ਐਂ ਕਰਾਂਗੇ, ਅਸੀਂ ਵੀ ਟਰੰਪ ਬਣਾਂਗੇ। ਸੋ ਇਸ ਲਈ ਇਹ ਵੀ ਚਰਚਾਵਾਂ ਪੰਜਾਬ 'ਚ ਖੂਬ ਚੱਲ ਰਹੀਆਂ ਨੇ। ਇੱਕ ਦਿਨ ਨੂੰ ਪੁੱਛਿਆ ਜਾਂਦਾ ਕਿ ਸਾਡੇ ਵਾਲੀ ਦੀ ਆਹ ਚਿੱਠੀ ਆ ਗਈ, ਉਹਦੀ ਉਹ ਰਹੇਗੀ ਹੈ ਨਾ, ਉਹ ਪੱਕਾ ਹੋ ਜੂਗਾ, ਨਹੀਂ ਹੋਜੂਗਾ, ਫਿਕਰ ਉੱਥੇ ਵੀ ਹੈ। ਪਰ ਅੱਜ UK ਨੇ ਅਚਾਨਕ ਝਟਕਾ ਦਿੱਤਾ ਜਦੋਂ UK ਵਾਲੀ ਖਬਰ ਆਈ। UK ਵੱਲੋਂ ਕਹਿੰਦੇ 19,000 ਗੈਰ ਕਾਨੂੰਨੀ ਪ੍ਰਵਾਸੀਆਂ ਨੂੰ ਰਿਪੋਰਟ ਕੀਤਾ ਜਾ ਰਿਹਾ, ਔਰ ਜਿਹਦਾ ਹਵਾਲਾ ਆਇਆ ਉਹਦਾ, ਉਹ ਕਹਿੰਦੇ ਕਿ ਇਕੱਲੇ ਉਹੀ ਨਹੀਂ, ਇਹਦੇ ਵਿੱਚ ਕੁਝ ਜਿਹੜੇ ਮਤਲਬ ਕਿ ਅਪਰਾਧੀ ਵੀ ਨੇ ਦੂਏ ਮੁਲਕਾਂ ਵਾਲੇ, ਉਹਨਾਂ ਨੂੰ ਵੀ ਨਾਲ ਐਡ ਕੀਤਾ ਇਹਨਾਂ ਨੇ। ਤੇ ਇਸ ਪਹਿਲੂ ਦੇ ਆਧਾਰ ਤੇ ਜਦੋਂ ਮੈਂ ਇਹ ਤੱਥ ਦੇਖ ਰਿਹਾ ਸੀਗਾ ਕਿ ਉੱਥੇ ਦੀ ਜਿਹੜੀ ਲੇਬਰ ਸਰਕਾਰ ਹੈ ਉਹਦੇ ਹਵਾਲੇ ਨਾਲ, ਤਾਂ ਮੈਂ ਦੇਖ ਰਿਹਾ ਸੀਗਾ ਕਿ UK ਪੁਲਿਸ ਨੇ ਕਹਿੰਦੇ ਕਿ ਜਿਹਨਾਂ ਥਾਵਾਂ ਨੂੰ ਨਿਸ਼ਾਨਾ ਬਣਾਇਆ ਨਾ ਵਿਜੇ ਜੀ, ਉਹਨਾਂ 'ਚ ਬਹੁ ਗਿਣਤੀ ਭਾਰਤੀ ਰੈਸਟੋਰੈਂਟ ਨੇ, ਨੇਲ ਬਾਰਸ ਨੇ, ਸਟੋਰ ਨੇ, ਕਾਰ ਵਾਸ਼ਿੰਗ ਸੈਂਟਰ ਨੇ। ਸੋ ਅਜਿਹੀਆਂ ਥਾਵਾਂ ਜਿੱਥੇ ਮਤਲਬ ਕਿ ਅਜਿਹੀ ਲੇਬਰ ਕੰਮ ਕਰਦੀ ਹੈ, ਅਤੇ ਇਹ ਕਾਫੀ ਕਾਰੋਬਾਰਾਂ ਨਾਲ ਭਾਰਤੀਆਂ ਦਾ ਬਹੁਤ ਸੰਬੰਧ ਹੈ।
ਜੀ ਜੀ ਜੀ
ਅਤੇ ਜੇ ਭਾਰਤੀ ਰੈਸਟੋਰੈਂਟਾਂ 'ਚ, ਕਾਰ ਵਾਸ਼ਿੰਗ 'ਚ ਜਾਂ ਸਟੋਰਾਂ 'ਤੇ ਜਿੱਥੇ ਅਸੀਂ ਕੰਮ ਕਰਦੇ ਹਾਂ, ਜੇ ਉੱਥੇ ਛਾਪੇਮਾਰੀ ਹੋ ਰਹੀ ਆ, ਇਹਦਾ ਮਤਲਬ ਫਿਰ ਇਹਨਾਂ 19,000 'ਚ ਸਾਡੇ ਵਾਲੇ ਵੀ ਕਾਫੀ ਨੇ।
ਜੀ
ਸੋ ਹੁਣ ਇਹ ਪਹਿਲੂ ਅਹਿਮ ਹੋ ਗਿਆ ਕਿ ਇਹਦਾ, ਕਿਉਂਕਿ ਉੱਥੋਂ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਕੀਰ ਸਟਾਰਮਰ,
ਜੀ
ਉਹਨਾਂ ਨੇ ਕਿਹਾ ਵੀ ਕਿ ਸਾਡੀ ਤਾਂ ਇਹ ਪੂਰੀ ਤਿਆਰੀ ਆ, ਅਸੀਂ ਤਾਂ ਇਹ ਡਾਟਾ ਵਧਾਉਣਾ ਹੀ ਵਧਾਉਣਾ। ਪਿਛਲੀ ਵਾਰ ਦੇ ਮੁਕਾਬਲੇ ਇਸ ਵਾਰ 48% ਸਾਡੀ ਇਹ ਕਾਰਵਾਈ ਤੇਜ਼ ਹੈ। ਸੋ ਇੱਧਰ ਇਹ ਪਹਿਲੂ ਵੱਡਾ ਹੁੰਦਾ ਜਾ ਰਿਹਾ, ਤੇ ਉੱਧਰ ਪੰਜਾਬ ਦੇ ਵਿੱਚ ਮੈਨੂੰ ਪਤਾ ਲੱਗ ਰਿਹਾ ਕਿ ਟਰੈਵਲ ਏਜੰਟਾਂ ਤੇ ਵੀ ਨਕੇਲ ਕੱਸੀ ਜਾ ਰਹੀ ਹੈ। ਸੋ ਆਹ ਫਿਕਰ ਅਮਰੀਕਾ ਤੋਂ ਬਾਅਦ ਯੂਕੇ, ਤੇ ਯੂਕੇ ਤੋਂ ਬਾਅਦ ਇਹ ਜਿਹਾ ਮੰਨਿਆ ਜਾ ਰਿਹਾ ਕਿ ਕੈਨੇਡਾ ਵੀ ਇਸੇ ਰਾਹ ਤੇ ਆਏਗਾ, ਤੇ ਕੱਲ ਨੂੰ ਕੁਝ ਹੋਰ ਮੁਲਕ ਵੀ ਇਸ ਰੂਪ ਸਾਹਮਣੇ ਆ ਸਕਦੇ ਨੇ। ਹਾਂ, ਇਹ ਵੀ ਹੋ ਸਕਦਾ ਕਿ ਗਾਹੇ ਬਗਾਏ ਜਿਹੜੀ ਡਿਪੋਰਟ ਦੀ ਕਾਰਵਾਈ ਰੁਟੀਨ 'ਚ ਚੱਲਦੀ ਸੀ,
ਹਾਂਜੀ,
ਉਹ ਹੁਣ ਪੂਰੀ ਤਰ੍ਹਾਂ ਨਾਲ ਚਰਚਾਵਾਂ 'ਚ ਆ ਕੇ ਹੁੰਦੀ ਰਹੇਗੀ। ਇਹ ਵੀ ਇੱਕ ਪਹਿਲੂ ਹੈਗਾ।
ਇਹ ਗੱਲ ਬਿਲਕੁਲ ਸਹੀ ਹੈ ਦੀਪਕ ਜੀ। ਇੱਦਾਂ ਨਹੀਂ ਹੈ ਕਿ ਦੇਖੋ, ਆਪਾਂ ਇੱਕ ਦਿਨ ਪਹਿਲਾਂ ਵੀ ਗੱਲ ਕਰਦੇ ਸੀ, ਇੱਦਾਂ ਨਹੀਂ ਹੈ ਵੀ ਅਮਰੀਕਾ ਵਾਲੇ ਪਹਿਲਾਂ ਬੰਦਿਆਂ ਨੂੰ ਡਿਪੋਰਟ ਨਹੀਂ ਸਨ ਕਰਦੇ। ਅਮਰੀਕਾ ਤੋਂ ਡਿਪੋਰਟ ਕੀਤੇ ਵਿਅਕਤੀਆਂ ਦੀਆਂ ਫਲਾਈਟਾਂ ਉਹਨਾਂ ਉਹਨਾਂ ਮੁਲਕਾਂ ਦੇ ਵਿੱਚ ਪਹਿਲਾਂ ਵੀ ਜਾਂਦੀਆਂ ਰਹੀਆਂ, ਪਿਛਲੀਆਂ ਐਡਮਿਨਿਸਟ੍ਰੇਸ਼ਨ ਦੌਰਾਨ ਜਾਂਦੀਆਂ ਰਹੀਆਂ। ਪਰ ਡੋਨਲਡ ਟਰੰਪ ਨੇ ਉਸ ਨੂੰ ਇੱਕ ਇਹੋ ਜਿਹਾ ਇੱਕ ਆਪਣੀ ਉਪਲਬਧੀ ਬਣਾ ਕੇ ਪੇਸ਼ ਕਰਨ ਦੀ ਕਵਾਇਦ ਦੇ ਵਿੱਚ ਵੀ ਅਸੀਂ ਦੇਖੋ ਕਿੰਨੇ ਸਖ਼ਤ ਹਾਂ, ਉਹ ਕਿਉਂਕਿ ਉਹ ਆਏ ਇਸ ਵਾਅਦੇ ਨਾਲ ਨੇ। ਸੋ ਇਸ ਕਰਕੇ ਉਹਨਾਂ ਨੇ ਇਹ ਸਾਰੀ ਉਹ ਵੀਡੀਓ ਬਣਾ ਕੇ, ਆਪਾਂ ਇੱਕ ਦਿਨ ਡਿਸਕਸ਼ਨ ਬੜੀ ਡਿਟੇਲ 'ਚ ਕੀਤੀ ਸੀ ਇੱਥੇ। ਸੋ ਇਹ ਕੰਮ ਪਹਿਲਾਂ ਤਾਂ ਚੱਲਦਾ ਆ ਰਿਹਾ, ਪਰ ਉਹਨੂੰ ਹੁਣ ਉਹਦਾ ਪੋਲੀਟੀਕਲ ਲਾਹਾ ਲੈਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਬਸ ਫਰਕ ਇਹ ਆ।
ਜੀ ਬਿਲਕੁਲ।
ਅੱਛਾ ਦੀਪਕ ਜੀ, ਤੁਸੀਂ ਗੈਰ ਕਾਨੂੰਨੀ ਏਜੰਟਾਂ ਦਾ ਜ਼ਿਕਰ ਕੀਤਾ ਵੀ ਪੰਜਾਬ ਦੇ ਵਿੱਚ ਗੈਰ ਕਾਨੂੰਨੀ ਜਿਹੜੇ ਟਰੈਵਲ ਏਜੰਟਸ ਨੇ ਉਹਨਾਂ ਦੇ ਉੱਪਰ ਨਕੇਲ ਕੱਸੀ ਜਾ ਰਹੀ ਆ, ਕਿੰਨੀ ਕੁ ਗਿਣਤੀ ਹੈ ਜੀ ਪੰਜਾਬ ਦੇ ਵਿੱਚ, ਕੋਈ ਨੰਬਰ ਹੈ ਇਹੋ ਜਿਹਾ?
ਹਾਂ ਬਿਲਕੁਲ ਜੀ, 3,000 ਤੋਂ ਵੱਧ ਗੈਰ ਕਾਨੂੰਨੀ ਨੇ।
ਅੱਛਾ ਜੀ।
ਤੇ ਜਿਹੜੇ ਜਿਹੜੇ ਕਾਨੂੰਨੀ ਨੇ ਉਹ 200 ਨੇ।
ਉਹ ਅੱਛਾ ਜੀ, ਮਤਲਬ ਲਾਇਸੈਂਸਡ 200, ਅਨਲਾਇਸੈਂਸਡ
3,000, ਗੈਰ ਕਾਨੂੰਨੀ ਨੇ 3,000 ਦੇ ਗੇੜ ਚ ਨੇ।
ਬੋਲੇ,
ਅੱਜ 8 ਟਰੈਵਲ ਏਜੰਟਾਂ ਤੇ ਪੰਜਾਬ ਚ ਕਾਰਵਾਈ ਹੋਈ ਹੈ, ਤੇ ਇਹ ਬਕਾਇਦਾ ਵੈਸੇ ਤਾਂ ਪੰਜਾਬ ਪੁਲਿਸ ਨੇ ਵੀ ਸਿੱਟ ਬਣਾਈ ਹੋਈ ਆ, ED ਵੀ ਲੱਗੀ ਹੋਈ ਆ, ਹੈਨਾ, ਤੇ ਡਾਟਾ ਵੀ ਇਕੱਠਾ ਕੀਤਾ ਜਾ ਰਿਹਾ। ਪਰ ਇਹ ਇੱਕ ਦਿਨ ਪਹਿਲਾਂ ਆਪਾਂ ਰਾਜ ਝਾਂਸੀ ਦੇ ਹਵਾਲੇ ਨਾਲ ਗੱਲ ਕਰ ਰਹੇ ਸੀ, ਆਪਾਂ ਹਰਿਆਣੇ ਦੇ 3 ਦੇ ਹਵਾਲੇ ਨਾਲ ਗੱਲ ਕਰ ਰਹੇ ਸੀ, ਇਹ ਉਸੇ ਕੜੀ 'ਚ ਹੈ। ਇਹ ਜਿਹੜੇ 8 ਦੇ ਉੱਤੇ ਵੀ ਪਰਚਾ ਹੋਇਆ, ਇਹ ਵੀ ਜਿਹੜੇ ਅਮਰੀਕਾ ਤੋਂ ਪਰਤੇ ਨੇ ਉਹਨਾਂ ਦੀ ਸ਼ਿਕਾਇਤ ਦੇ ਆਧਾਰ ਤੇ ਹੋਇਆ। ਪਰ ਆਪਾਂ ਇੱਕ ਦਿਨ ਉਸ ਨੇ ਇਹ ਵੀ ਗੱਲ ਕਰ ਰਹੇ ਸੀ ਕਿ ਜਲੰਧਰ ਤੋਂ ਰੂਟ ਸ਼ੁਰੂ ਹੁੰਦਾ।
ਹਾਂਜੀ ਹਾਂਜੀ ਹਾਂਜੀ।
ਸੋ ਆਹ ਜਿਹੜੀ ਰਿਪੋਰਟ ਹੈ, ਇਹ ਰਿਪੋਰਟ ਭਾਰਤ ਦੇ ਵਿਦੇਸ਼ ਮੰਤਰਾਲੇ ਦੀ ਰਿਪੋਰਟ ਹੈ। ਭਾਰਤ ਦੇ ਵਿਦੇਸ਼ ਮੰਤਰਾਲੇ ਦੀ ਰਿਪੋਰਟ 'ਚ ਇਹ ਖੁਲਾਸਾ ਹੋਇਆ ਕਿ ਪੰਜਾਬ ਦੇ ਵਿੱਚ 212 ਇਮੀਗ੍ਰੇਸ਼ਨ ਏਜੰਟ ਨੇ ਜਿਹੜੇ ਰਜਿਸਟਰਡ ਨੇ, ਔਰ ਇਹਨਾਂ 212 ਦੇ ਵਿੱਚੋਂ 64 ਅਜਿਹੇ ਨੇ ਜਿਨ੍ਹਾਂ ਦੇ ਮਤਲਬ ਕਿ ਐਕਸਪਾਇਰ ਹੋ ਗਿਆ ਰਜਿਸਟ੍ਰੇਸ਼ਨ, ਹੈ ਜਿਨ੍ਹਾਂ ਦਾ ਜਾਂ ਰੱਦ ਕਰ ਦਿੱਤਾ ਗਿਆ ਹੈ ਨਾ, ਜਾਂ ਉਹ ਮਤਲਬ ਕਿ ਪੂਰੀ ਤਰ੍ਹਾਂ ਖਾਰਜ ਕਰ ਦਿੱਤੇ ਨੇ, ਇਹਨੂੰ ਦੁਬਾਰਾ ਨਹੀਂ ਬਣਾ ਸਕਦੇ। 64 ਅਜਿਹੇ ਨੇ, 212 ਚੋਂ 64 ਕੱਢਣ ਤੋਂ ਬਾਅਦ ਹੁਣ ਦੇਖ ਲਓ ਰਜਿਸਟਰਡ ਕਿੰਨੇ ਕੁ ਬਚਦੇ ਨੇ।
ਜੀ।
ਸੋ ਇਹ ਇਹ ਵੀ ਸਥਿਤੀ ਹੈ, ਮਤਲਬ ਕਿ ਮਸਾਂ 150 ਦਾ ਗੇਟ ਬਚਦਾ ਲੈ ਦੇ ਕੇ, ਹੈ ਨਾ
ਜੀ।
ਸੋ ਆਹ ਵੀ ਇੱਕ ਪਹਿਲੂ ਹੈ। ਅੱਛਾ, ਹੁਣ ਦੂਸਰੇ ਪਾਸੇ ਆ ਜਾਓ, ਜਿਹੜੇ ਰਜਿਸਟਰਡ ਨੇ 212, ਉਹਨਾਂ ਚੋਂ ਵਿਜੇ ਜੀ ਸਭ ਤੋਂ ਵੱਧ 86 ਜਲੰਧਰ 'ਚ ਰਜਿਸਟਰਡ ਨੇ।
ਉਹ ਅੱਛਾ ਜੀ।
ਹਾਂ, ਤੇ ਜੇ ਰਜਿਸਟਰਡ ਸਭ ਤੋਂ ਵੱਧ ਜਲੰਧਰ 'ਚ ਨੇ ਤਾਂ ਫਿਰ ਗੈਰ ਕਾਨੂੰਨੀ ਸਭ ਤੋਂ ਵੱਧ ਕਿੱਥੇ ਹੋਣਗੇ, ਤੁਸੀਂ ਹਿਸਾਬ ਲਾ ਲਓ।
ਜੀ 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 ਜੀ,
ਹੈ ਨਾ। 212 ਚੋਂ ਇਕੱਲੇ 86 ਜਲੰਧਰ 'ਚ ਨੇ, ਔਰ ਜਿਹੜੇ 64 ਰੱਦ ਨੇ ਉਹਨਾਂ ਚੋਂ 16 ਇਕੱਲੇ ਜਲੰਧਰ ਦੇ ਰੱਦ ਨੇ, ਇਹਨਾਂ 86ਆਂ 'ਚ, ਇਹਨਾਂ 86ਆਂ 'ਚੋਂ 16 ਉਹ ਨੇ, ਮਤਲਬ ਇੱਥੇ ਵੀ ਲੈ ਦੇ ਕੇ 70 ਨੇ ਜਿਹੜੇ
ਲਾਇਸੈਂਸ
ਜੈਨੂਨ ਬੈਠੇ ਨੇ, 16 ਦੇ ਲਾਇਸੈਂਸ ਜਾਂ ਰੱਦ ਨੇ ਸਾਰਾ ਕੁਛ। ਸਭ ਤੋਂ ਵੱਧ ਜਲੰਧਰ 'ਚ 86 ਰਜਿਸਟਰਡ ਨੇ, ਉਹ ਤੋਂ ਬਾਅਦ ਫਿਰ ਮੋਹਾਲੀ 'ਚ 31 ਨੇ, ਫਿਰ ਹੁਸ਼ਿਆਰਪੁਰ 'ਚ 22 ਨੇ, ਟੌਪ 3 ਨੇ। ਦੂਸਰੇ ਪਾਸੇ ਤੁਸੀਂ ਮੰਨ ਸਕਦੇ ਹੋ ਕਿ ਪੰਜਾਬ ਦੇ ਅਜਿਹੇ ਜ਼ਿਲ੍ਹੇ ਵੀ ਨੇ ਜਿੱਥੇ ਕੋਈ ਏਜੰਟ ਹੀ ਨਹੀਂ ਹੈਗਾ। ਹੁਣ ਮੈਂ ਰਜਿਸਟਰਡ ਦੇ ਹਵਾਲੇ ਨਾਲ ਗੱਲ ਕਰ ਰਿਹਾ ਨਾ, ਗੈਰ ਕਾਨੂੰਨੀ ਤਾਂ ਆਪਾਂ ਗਿਣ ਨਹੀਂ ਸਕਦੇ ਕਿ ਹਾਂ। ਆਹ ਕਹਿੰਦੇ ਜੀ ਪਠਾਨਕੋਟ ਦੇ ਵਿੱਚ, ਸ੍ਰੀ ਮੁਕਤਸਰ ਸਾਹਿਬ ਦੇ ਵਿੱਚ, ਤਰਨ ਤਾਰਨ ਸਾਹਿਬ, ਫਿਰੋਜ਼ਪੁਰ, ਫਰੀਦਕੋਟ, ਫਾਜ਼ਿਲਕਾ, ਮਰੇਲਕੋਟਲਾ, ਮਾਨਸਾ, ਇੱਥੇ 1 ਵੀ ਰਜਿਸਟਰਡ ਏਜੰਟ ਨਹੀਂ ਹੈਗਾ। ਤੇ ਫਿਰ ਹੁਣ ਦੇਖ ਲਓ ਤੁਸੀਂ 212 ਜਿਹੜਾ 150 ਹੈਗਾ ਉਹ ਕਿੰਨੇ ਕੁ ਥਾਵਾਂ 'ਤੇ ਫੈਲਿਆ ਸਰ,
ਜੀ ਜੀ,
ਹੈ ਨਾ। ਇਹ ਨਹੀਂ, ਸ੍ਰੀ ਫਤਿਹਗੜ੍ਹ ਸਾਹਿਬ ਸਿਰਫ 1 ਏਜੰਟ ਰਜਿਸਟਰਡ ਹੈ, ਤੇ ਉਹਦਾ ਵੀ ਲਾਇਸੈਂਸ ਸਸਪੈਂਡ ਹੈ, ਹੈ ਨਾ। ਸੰਗਰੂਰ ਦੇ ਵਿੱਚ 2 ਨੇ, ਉਹਨਾਂ ਚੋਂ 1 ਦਾ ਲਾਇਸੈਂਸ ਸਸਪੈਂਡ ਹੈ। ਇਸੇ ਤਰ੍ਹਾਂ ਸ਼ਹੀਦ ਭਗਤ ਸਿੰਘ ਨਗਰ 'ਚ 3 ਨੇ, ਤਿੰਨਾਂ ਚੋਂ ਇੱਕ ਦਾ ਲਾਇਸੈਂਸ ਸਸਪੈਂਡ ਹੈ। ਸੋ ਇਹ ਵੀ ਸਥਿਤੀ ਹੈ। ਹੁਣ ਆ ਜਾਓ ਦੂਸਰੇ 2730। ਕਹਿੰਦੇ ਔਨ ਰਿਕਾਰਡ ਵਿਦੇਸ਼ ਮੰਤਰਾਲੇ ਦੇ ਕਾਗਜ਼ਾਂ ਚ ਬੋਲਦੇ ਨੇ ਕਿ ਇਹ ਗੈਰ ਕਾਨੂੰਨੀ ਨੇ।
ਅੱਛਾ ਜੀ,
ਹੁਣ ਇਹ ਗੈਰ ਕਾਨੂੰਨੀ ਲਿਸਟ ਕਿਹਨਾਂ ਦੀ ਬਣੀ ਹੋਣੀ ਵਿਜੇ ਜੀ? ਜਿਨ੍ਹਾਂ ਦਾ ਮਾੜਾ ਮੋਟਾ ਕੋਈ ਵਿਜ਼ਿਟਿੰਗ ਕਾਰਡ ਬਣਿਆ ਹੋਣਾ, ਜਿਨ੍ਹਾਂ ਦਾ ਕੋਈ ਨਾ ਕੋਈ ਦਫ਼ਤਰ ਖੋਖਾ ਹੋਣਾ, ਹੈ ਨਾ, ਕੋਈ ਨਾ ਕੋਈ ਕਿਤੇ ਬੋਰਡ ਟੰਗਿਆ ਹੋਣਾ, ਕਿਤੇ ਕੁਛ ਹੋਣਾ, ਉਹ ਨੇ। ਪਰ ਅੱਜ ਕੱਲ੍ਹ ਤਾਂ ਮਤਲਬ ਕਿ ਉਹ ਨਕਲੀ ਇੰਟੈਲੀਜੈਂਸੀ ਆ ਗਈ, ਕਿਹੜੀ ਕਹਿੰਦੇ ਹੋ ਨਾ,
ਆਰਟੀਫਿਸ਼ੀਅਲ
ਅੱਜ ਕੱਲ੍ਹ ਚੱਲ ਰਹੀ ਹੈ ਨਾ
ਜੀ।
ਹੁਣ ਤਾਂ ਉਸ ਯੁੱਗ ਚ ਇੱਥੇ ਤਾਂ ਮੋਬਾਈਲ ਤੇ ਪਿੰਡਾਂ ਚ ਏਜੰਟ ਬੈਠੇ ਨੇ।
ਜੀ ਜੀ ਜੀ
ਸੋ ਜਿਹੜਾ ਕਾਰੋਬਾਰ ਹੈ ਸਿਰਫ ਫੋਨ ਤੇ ਹੀ ਚੱਲਦਾ ਹੈ
ਜੀ,
ਹੈ ਨਾ, ਕੋਈ ਖੇਤਾਂ 'ਚ ਕੰਮ ਕਰਦਾ, ਕੋਈ ਕਿਤੇ ਦਿਹਾੜੀ ਕਰਦਾ, ਨਾਲ ਉਹ ਵੀ ਮਤਲਬ ਅੱਜ ਪੰਜਾਬ 'ਚ ਇਹ ਸਥਿਤੀ ਆ। ਤੁਸੀਂ ਕਿਸੇ ਦੁਕਾਨ ਵਾਲੇ ਨੂੰ, ਕਿਸੇ ਢਾਬੇ ਵਾਲੇ ਨੂੰ, ਕਿਸੇ ਰੇਹੜੀ ਵਾਲੇ ਨੂੰ, ਹੈ ਨਾ, ਕਿਸੇ ਮੁਹੱਲੇ 'ਚ ਜਾ ਕੇ ਪੁੱਛ ਲਓ ਕਿ ਜੀ ਅਸੀਂ ਇੱਥੇ ਮਕਾਨ ਦੇਖਣਾ ਹੈ, ਪਲਾਟ ਲੈਣਾ ਹੈ, ਕੋਠੀ ਲੈਣੀ ਹੈ, ਤਾਂ ਜਿਹਨੂੰ ਪੁੱਛੋਗੇ ਪ੍ਰੈਸ ਵਾਲੇ ਤੋਂ ਲੈ ਕੇ ਰੇਹੜੀ ਵਾਲਾ, ਉਹ ਕਹੋਗੇ ਜੀ ਮੈਂ ਹੀ ਕਰਦਾ ਪ੍ਰੋਪਰਟੀ ਦਾ ਕੰਮ ਤਾਂ।
ਹਾਂਜੀ,
ਇਹ ਉਹ ਕੰਮ ਇੱਥੇ ਪਿੰਡਾਂ ਦੇ ਵਿੱਚ ਜਿਹਦੇ ਕੋਲ ਮੋਬਾਈਲ ਹੈ ਨਾ, ਉਹ 'ਚ ਚੌਥਾ ਬੰਦਾ ਤੁਹਾਨੂੰ ਟਰੈਵਲ ਏਜੰਟ ਮਿਲੂਗਾ। ਬਾਈ ਆਪਣਾ ਗੱਲ ਹੈ ਕਿ ਆਪਾਂ ਇੱਥੇ ਕਰਾ ਦਾਂਗੇ, ਤੇਰੇ ਤੁਹਾਨੂੰ ਜਾਣ ਦੀ ਲੋੜ ਨਹੀਂ ਕਿਤੇ। ਸੋ ਉਹਨਾਂ ਨੂੰ ਬਾਹਰ ਰੱਖ ਕੇ ਆਪਾਂ 2730 ਦੀ ਗੱਲ ਕਰ ਰਹੇ ਹਾਂ
ਜੀ।
ਸੋ ਇਹ 2730 ਦੇ ਹਵਾਲੇ ਨਾਲ, ਹੁਣ ਜੇ ਤੁਹਾਡੇ ਕੋਲ ਰਿਕਾਰਡ ਹੈਗਾ ਵਿਜੇ ਜੀ, ਤਾਂ ਫਿਰ ਕਾਰਵਾਈ ਕਿਉਂ ਨਹੀਂ ਅਜੇ ਤੱਕ?
ਦੀਪਕ ਜੀ ਦੱਸਿਓ, ਮਹਾਕੁੰਭ ਦੇ ਵਿੱਚ ਜਿਹੜੀ ਬੋਟ ਰਾਈਡ ਕਿਸ਼ਤੀ ਦੇ ਉੱਪਰ ਜਿਹੜੀ ਸਵਾਰੀ 150 ਰੁਪਈਏ ਦੀ ਹੁੰਦੀ ਆ, ਉਹ ਤਕਰੀਬਨ 30 ਗੁਣਾ ਤੋਂ ਵੀ ਜ਼ਿਆਦਾ ਲਾਗਤ 'ਤੇ ਵੇਚੀ ਜਾ ਰਹੀ ਹੈ। 5-5 ਹਜ਼ਾਰ ਰੁਪਈਆ ਉਹਦੇ ਵਾਸਤੇ ਚਾਰਜ ਕੀਤਾ ਜਾ ਰਿਹਾ ਜੀ, ਸ਼ਰਧਾ ਦੀ ਲੁੱਟ ਲੱਗੀ ਹੋਈ ਆ ਉੱਥੇ।
ਬਿਲਕੁਲ, ਤੁਸੀਂ ਇਹ ਕਹਿ ਸਕਦੇ ਹੋ। ਵੈਸੇ ਤਾਂ ਇਹ ਸਰਕਾਰਾਂ ਦੀ ਜ਼ਿੰਮੇਵਾਰੀ ਬਣਦੀ ਹੈ, ਇੱਥੇ ਜਿਹੜੇ ਲੋਕ ਬੱਸਾਂ ਰਾਹੀਂ ਜਾ ਰਹੇ ਨੇ ਲੁੱਟ, ਉਹਨਾਂ ਦੀ ਵੀ ਹੋ ਰਹੀ ਆ। 350 ਤੋਂ ਲੈ ਕੇ 500 ਰੁਪਏ ਵਾਲੀ ਟਿਕਟ ਵੀ 4-4, 5-5 ਹਜ਼ਾਰ ਦੀ ਆ। ਕੱਲ ਹੀ ਸਾਡੇ ਬੱਚੇ ਚੈੱਕ ਕਰ ਰਹੇ ਸੀਗੇ ਤਾਂ ਪਤਾ ਲੱਗਿਆ ਜੀ ਕਿ ਤਾਂ ਇੰਨੇ ਇੰਨੇ ਦੀ ਆ ਟਿਕਟ। ਸੋ ਇਹ ਵੀ ਇੱਕ ਸੱਚ ਹੈ। ਦੂਸਰੇ ਪਾਸੇ ਹਵਾਈ ਜਹਾਜ਼, ਚਲੋ ਉੱਥੇ ਪੈਸੇ ਵਾਲਾ ਬੰਦਾ ਹੀ ਜਾਂਦਾ, ਪਰ ਉਹ ਵੀ ਸੱਚ ਹੈ ਕਿ ਉਹਨਾਂ ਨੇ ਵੀ 10-10, 20-20 ਗੁਣਾ ਰੇਟ ਵਧਾਇਆ ਹੋਇਆ। ਮਤਲਬ ਸਰਕਾਰ ਕਿਤੇ ਵੀ ਚੈੱਕ ਆਊਟ ਨਹੀਂ ਕਰ ਰਹੀ। ਇੱਕ ਪਾਸੇ ਤੁਸੀਂ ਲੋਕਾਂ ਨੂੰ ਇਸ਼ਤਿਹਾਰ ਦੇ ਦੇ ਕੇ ਕਹਿ ਰਹੇ ਹੋ ਕਿ ਇਹ ਪਾਵਨ ਮੌਕਾ ਜੀ ਆ ਕੇ ਨਹਾ ਲਓ, ਤੇ ਜੇ ਉਹਨਾਂ ਦੇ ਪਾਪ ਧੋਣ ਦਾ ਮੌਕਾ, ਤੁਸੀਂ ਕਾਹਨੂੰ ਪਾਪ ਕਮਾਈ ਜਾਂਦੇ ਹੋ ਭਾਈ, ਇਹਨਾਂ ਪ੍ਰਾਈਵੇਟ ਅਦਾਰਿਆਂ ਨਾਲ, ਕਾਰਪੋਰੇਟ ਘਰਾਣੇ ਨਾਲ ਮਿਲ ਕੇ ਤੁਸੀਂ ਲੁੱਟ ਮਚਾਈ ਹੈ, ਉਹ ਤੋਂ ਗਾਂਹ ਵਾਲਾ। ਚਲੋ ਬੰਦਾ ਉੱਥੇ ਪਹੁੰਚ ਗਿਆ
ਜੀ,
ਤੇ ਲਗਾਤਾਰ ਇਹਨੂੰ ਸੋਸ਼ਲ ਮੀਡੀਆ ਰਾਹੀਂ ਜਿਹੋ ਜਿਹਾ ਪ੍ਰਚਾਰਿਆ ਜਾ ਰਿਹਾ ਕਿ ਪ੍ਰਬੰਧ ਬੜੇ ਕਮਾਲ ਨੇ। ਠੀਕ ਹੈ, ਮਤਲਬ ਕਿ ਜਿੱਥੇ ਵੱਡੀ ਗਿਣਤੀ 'ਚ ਸੰਗਤ ਆਉਂਦੀ ਹੈ ਤਾਂ ਉੱਥੇ ਫਿਰ ਕੁਝ ਮੁਸ਼ਕਲਾਂ ਤਾਂ ਆਉਂਦੀਆਂ ਨੇ, ਪਰ ਅੱਜ ਦੀ ਤਰੀਕ 'ਚ ਸਥਿਤੀ ਹੈ ਕਿ ਰੇਲਵੇ ਸਟੇਸ਼ਨ ਬੰਦ ਕਰਨਾ ਪੈ ਰਿਹਾ ਇਹਨਾਂ ਨੂੰ
ਜੀ।
2 ਘੰਟੇ ਔਨ ਰੋਡ ਦਾ ਸਫ਼ਰ 8-10 ਘੰਟਿਆਂ 'ਚ ਤੈਅ ਹੋ ਰਿਹਾ, 30-30 ਕਿਲੋਮੀਟਰ ਦੇ ਜਾਮ 'ਚ ਫਸੇ ਨੇ ਲੋਕ, ਹੈ ਨਾ। ਤੇ ਅਜਿਹੀ ਸਥਿਤੀ ਵੀ ਆਈ ਕਿ ਪੁਲਿਸ ਨੂੰ ਇੱਕ ਤਰ੍ਹਾਂ ਨਾਲ ਬਿਆਨ ਦੇਣਾ ਪਿਆ ਕਿ ਤੁਸੀਂ ਔਨ ਰੋਡ ਗ੍ਰਿਫ਼ਤਾਰ ਹੋ, ਤੁਸੀਂ ਹਿੱਲ ਨਹੀਂ ਸਕਦੇ ਆਪਣੀਆਂ ਗੱਡੀਆਂ ਤੋਂ, ਇੱਥੇ ਰੁਕ ਜਾਓ ਜਿੱਥੇ ਹੈਗੇ ਹੋ। ਇਹ ਵੀ ਸਥਿਤੀ ਹੋਈ। ਤੇ ਦੂਸਰਾ ਇਹ ਵੀ ਅਸਰ ਹੈ ਕਿ ਰਾਸ਼ਟਰਪਤੀ ਜੀ ਮਤਲਬ ਇਸ਼ਨਾਨ ਕਰਨ ਜਾ ਰਹੇ ਨੇ, ਅਵਾਨੀਆਂ ਦਾ ਟੱਬਰ ਜਾ ਰਿਹਾ, ਇਹਨਾਂ ਅਨੁਰਾਗ ਠਾਕੁਰ ਜਾ ਰਿਹਾ ਜੀ, ਉਹ VIP-ਆਂ ਦੇ ਨਾਲ ਦਿੱਕਤਾਂ ਅਜੇ ਵੀ ਨੇ। ਕਹਿਣ ਨੂੰ ਹੈ ਕਿ VIP ਪਾਸ ਖਤਮ ਨੇ, ਪਰ VIP ਬਣਾ ਹਾਵੀ ਹੈ। ਪਰ ਜਿਹੜੀ ਆਹ ਲੁੱਟ ਹੈ ਕਿ ਸਧਾਰਨ ਵਿਅਕਤੀ ਜਦੋਂ ਉੱਥੇ ਸੰਗਮ 'ਚ ਜਾ ਕੇ ਚਾਹੁੰਦਾ ਕਿ ਹਾਂ ਮੈਂ ਉਸ ਥਾਂ ਤੱਕ ਪਹੁੰਚ ਲਵਾਂ, ਤਾਂ ਉਹਦੇ ਲਈ ਬਕਾਇਦਾ ਤੌਰ 'ਤੇ, ਅਧਿਕਾਰਕ ਤੌਰ 'ਤੇ ਜਿਹੜੀਆਂ ਸਰਕਾਰ ਵੱਲੋਂ ਮਨਜ਼ੂਰ ਸ਼ੁਦਾ, ਜਿਹਨੂੰ ਤੁਸੀਂ ਹੁਣੇ ਆਪਾਂ ਜਿਵੇਂ ਰਜਿਸਟਰਡ ਕਹਿ ਰਹੇ ਹਾਂ, ਉਹ ਬੋਟ ਦਾ ਰੇਟ 150 ਰੁਪਈਆ ਜੀ।
ਅੱਛਾ ਜੀ,
ਤੇ ਪਰ ਉਹ 150 ਰੁਪਈਏ ਵਾਲਾ ਉੱਥੇ ਬੋਰਡ ਫੱਟਾ ਤਖਤੀ ਕਿਤੇ ਲੱਭਦੀ ਨਹੀਂ, ਕੀ ਸਰਕਾਰੀ, ਕੀ ਮਨਜ਼ੂਰ ਸ਼ੁਦਾ ਤੇ ਕੀ ਪ੍ਰਾਈਵੇਟ, ਸਭ ਉੱਥੇ 2000 ਤੋਂ ਲੈ ਕੇ 5000 ਰੁਪਈਏ ਤੱਕ ਪ੍ਰਤੀ ਸ਼ਰਧਾਲੂ ਨੂੰ ਡੁਬਕੀ ਲਵਾਉਣ ਦੀ, ਫੇਰੀ ਲਵਾਉਣ ਦੀ ਜਾਂ ਛੱਟਾ ਦਵਾਉਣ ਦੀ ਉਹ ਪ੍ਰਕਿਰਿਆ ਲਈ ਵਸੂਲ ਰਹੇ ਨੇ। ਤੇ ਉਹ ਵਿਅਕਤੀ ਦੇ ਕੱਪੜਿਆਂ ਤੋਂ, ਹੈ ਨਾ, ਉਹਦੇ ਪਹਿਰਾਵੇ ਤੋਂ, ਉਹਦੇ ਐਨਕਾਂ ਦੇ ਉੱਤੇ ਲੱਗੇ ਲੋਗੋ ਤੋਂ, ਹੈ ਜਾਂ ਉਹਦੀ ਬੋਲਚਾਲ ਤੋਂ ਅੰਦਾਜ਼ਾ ਲਾਉਂਦੇ ਨੇ ਕਿ ਵੀ ਇਹ ਕਿੰਨੇ ਵਾਲਾ। ਤੇ 80% ਨੂੰ ਤਾਂ ਕਹਿੰਦੇ ਕਿਸ਼ਤੀਆਂ ਵਾਲੇ ਆਪ ਕਹਿੰਦੇ ਨੇ ਕਿ ਬਾਬਾ ਅੱਗੇ ਜਾ, ਤੁਹਾਡੇ ਲਈ ਨਹੀਂ ਹੈ ਜੇ
ਜੀ,
ਮਤਲਬ ਉਹਨੂੰ ਰੇਟ ਵੀ ਨਹੀਂ ਦੱਸਦੇ ਜੇ ਵਿਚਾਰਾ ਪੁੱਛ ਲਵੇ। ਤੇ ਇਹ ਸਾਰੀ ਪ੍ਰਕਿਰਿਆ ਦੇ ਦਰਮਿਆਨ ਜਦੋਂ ਇਹ ਗੱਲ ਮੀਡੀਆ 'ਚ ਆਈ ਤਾਂ ਮੀਡੀਆ ਦੇ ਕੁਝ ਧਿਰਾਂ ਨੇ ਇਕੱਠਿਆਂ ਹੋ ਕੇ ਇਹਦੀ ਪੜਚੋਲ ਲਈ ਗਏ
ਜੀ।
ਤੇ ਉੱਥੇ ਕਹਿੰਦੇ ਕਿ ਉਹ ਸ਼ਰਧਾਲੂਆਂ ਨੂੰ ਇਸ਼ਾਰੇ ਕਰਦੇ ਨਜ਼ਰ ਆਏ ਕਿ ਤੁਸੀਂ ਨਹੀਂ ਬੋਲਣਾ ਕੁਛ। ਤੇ ਜਦੋਂ ਇਹਨਾਂ ਨੇ ਕੈਮਰਿਆਂ ਤੇ ਜਾ ਕੇ, ਸਣੇ ਕੈਮਰਿਆਂ ਮੀਡੀਆ ਵਾਲਿਆਂ ਨੇ ਜਾ ਕੇ ਪੁਲਿਸ ਵਾਲਿਆਂ ਨੂੰ ਕਿਹਾ ਕਿ ਜੇ ਤੁਹਾਡੇ ਸਾਹਮਣੇ ਲੁੱਟ ਹੋਈ ਜਾਂਦੀ ਆ, 2000 2000 3-3 ਹਜ਼ਾਰ 4 ਪਰਿਵਾਰਾਂ ਦਾ ਜੀਅ, ਉਹ ਤੋਂ 12 ਹਜ਼ਾਰ ਮੰਗ ਰਹੇ ਨੇ, ਤੁਸੀਂ ਰੋਕਦੇ ਕਿਉਂ ਨਹੀਂ? ਉਹਨਾਂ ਨੇ ਮੀਡੀਆ ਕਰਮੀਆਂ ਨੂੰ ਧੱਕੇ ਦੇ ਕੇ ਕਿਹਾ ਤੁਮ ਆਗੇ ਜਾਓ, ਜੇ ਤੁਹਾਡਾ ਕੰਮ ਨਹੀਂ ਹੈ। ਸੋ ਇਸ ਲਈ ਇਹ ਸਪਸ਼ਟ ਹੈ ਕਿ ਪੁਲਿਸ ਪ੍ਰਸ਼ਾਸਨ ਤੇ ਸਥਾਨਕ ਪ੍ਰਸ਼ਾਸਨ ਨੂੰ ਮਿਲਿਆ ਹੋਇਆ। ਜੋਗੀ ਜੀ ਜਿੰਨਾ ਮਰਜ਼ੀ ਢੋਲ ਕੁੱਟੀ ਜਾਣ, ਲੋਕ ਸ਼ਰਧਾ ਨਾਲ ਆਉਂਦੇ ਨੇ ਤੇ ਉੱਥੇ ਸਰਕਾਰਾਂ ਸਿਸਟਮ ਪ੍ਰਸ਼ਾਸਨ ਉਹਨਾਂ ਦੀ ਸ਼ਰਧਾ ਨਾਲ ਖੇਡ ਰਿਹਾ ਤੇ ਉਹਨਾਂ ਦੀ ਲੁੱਟ ਹੋ ਰਹੀ ਹੈ।
ਦੀਪਕ ਜੀ, ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ। ਕੱਲ੍ਹ ਨੂੰ ਫੇਰ ਗੱਲ ਕਰਦੇ ਹਾਂ। ਮਿਹਰਬਾਨੀ, ਸਤਿ ਸ਼੍ਰੀ ਅਕਾਲ ਜੀ।
ਬਹੁਤ ਸ਼ੁਕਰੀਆ, ਬਹੁਤ ਸ਼ੁਕਰੀਆ।
ਥੈਂਕ ਯੂ
ਸਤਿ ਸ਼੍ਰੀ
ਜੀ।
ਅਕਾਲ।